ਹਿਮ ਸੁਣ ਕਰ ਸੰਗਤ ਕੀ ਬਾਨੀ ਹਿਤ ਆਪਣੇ ਕਰ ਜੋਰ ਬਖਾਨੀ ਸ੍ਰੀ ਹਰ ਗੋਬਿੰਦ ਧੀਰ ਵਿਸ਼ੇਸ਼ ਕਯੋ ਸ਼ਬਦ ਦੁਆਰਾ ਉਪਦੇਸ਼
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਪਾਕ ਪਰਵਰਦਗਾਰ ਅਗੰਮ ਬੇਅੰਤ ਤੂੰ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ ਨਿਤਾ ਪ੍ਰਤੀ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਸਪਾਵਨ ਪਵਿੱਤਰ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਰਵਣ ਕਰ ਰਿਹਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਚਖੰਡ ਜਾਣ ਦੀਆਂ ਤਿਆਰੀਆਂ ਕਰ ਲਈਆਂ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਦੇ ਨੇੜੇ ਸਤਿਗੁਰਾਂ ਨੇ ਦੀਵਾਨ ਸਜਾਏ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਸ ਪਤਾਲਪੁਰੀ ਵਾਲੇ ਕੋਠੇ ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਭਾਈ ਭਾਨਾ ਜੀ ਵਰਗੇ ਸਿੱਖਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਭਾਈ ਭਾਨਾ ਜੀ ਸਾਡੇ ਸਰੀਰ ਤਿਆਗਣ ਤੋਂ ਬਾਅਦ ਤੁਸੀਂ ਵੀ ਆਪਣੇ ਨਗਰ ਜਾ ਕੇ ਆਪਣਾ ਸਰੀਰ ਤਿਆਗ ਦੇਣਾ ਔਰ ਆਪਣੇ ਪੁੱਤਰ ਨੂੰ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਚਰਨੀ ਲਾ ਦੇਣਾ ਭਾਈ ਰੂਪ ਚੰਦ ਜੀ ਭਾਈ ਜੋਧ ਰਾਏ ਨੂੰ ਹੁਕਮ ਕੀਤਾ ਕਿ ਤੁਸੀਂ ਵੀ ਆਪਣੇ ਨਗਰ ਨੂੰ ਵਾਪਸ ਚਲੇ ਜਾਣਾ ਮਾਤਾ ਨਾਨਕੀ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਸਾਡੇ ਮਾਤਾ ਜੀ ਦੇ ਸਰੀਰ ਦੇ ਤਿਆਗਣ ਦੇ ਸਥਾਨ ਤੇ ਦਿਉਰਾ ਸਾਹਿਬ ਜਿੱਥੇ ਸਾਡੇ ਮਾਤਾ ਜੀ ਦੇ ਸਰੀਰ ਦਾ ਅੰਤਿਮ ਸੰਸਕਾਰ ਹੋਇਆ ਮਾਤਾ ਗੰਗਾ ਜੀ ਦੇ ਬਾਬੇ ਬਕਾਲੇ ਦੀ ਧਰਤੀ ਤੇ ਤੁਸੀਂ ਉੱਥੇ ਚਲੇ ਜਾਓ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਾਲ ਲੈ ਜਾਓ ਔਰ ਉੱਥੇ ਜਾ ਕੇ ਉਡੀਕ ਕਰੋ ਕਿ ਜਿਹੜਾ ਬਚਨ ਅਸੀਂ ਕੀਤਾ ਗੁਰਤਾ ਗੱਦੀ ਪ੍ਰਾਪਤ ਹੋਣ ਦਾ ਉਹ ਕਦੋਂ ਪੂਰਾ ਹੋਵੇਗਾ ਬਾਬਾ ਸੂਰਜਮੱਲ ਜੀ ਨੇ ਬੇਨਤੀ ਕੀਤੀ ਮਹਾਰਾਜ ਮੇਰੇ ਲਈ ਕੀ ਆਗਿਆ ਹੈ ਮੈਂ ਕਿਸ ਜਗ੍ਹਾ ਤੇ ਜਾਵਾਂ ਇੱਥੇ ਰਹਾਂ ਜਾਂ ਇਹ ਨਗਰ ਛੱਡ ਕੇ ਕਿਤੇ ਹੋਰ ਜਾਵਾਂ ਸਤਿਗੁਰਾਂ ਨੇ ਬਚਨ ਕੀਤਾ ਸੂਰਜਮੱਲ ਜੀ ਤੁਹਾਡੀ ਭਾਵਨਾ ਹੈ ਤੁਹਾਡੇ ਹਿਰਦੇ ਦੀ ਜੋ ਇੱਛਾ ਜੋ ਖੁਆਹਿਸ਼ ਹੈ ਤੁਸੀਂ ਉਸੇ ਤਰ੍ਹਾਂ ਕਰੋ ਤੁਹਾਡਾ ਅੰਸ ਬੰਸ਼ ਬਹੁਤ ਵਧੇ ਫੁੱਲੇਗਾ ਇਹ ਅਸੀਂ ਵਰ ਦਿੱਤਾ ਹੋਇਆ ਤੁਹਾਡਾ ਬਹੁਤ ਪੰਥ ਵਿੱਚ ਸਤਿਕਾਰ ਹੋਵੇਗਾ ਸਤਿਗੁਰੂ ਜੀ ਨੇ ਇਸ ਤਰ੍ਹਾਂ ਸਾਰਿਆਂ ਦੀਆਂ ਵੱਖੋ ਵੱਖਰੀਆਂ ਡਿਊਟੀਆਂ ਲਾ ਦਿੱਤੀਆਂ ਇੱਧਰ ਸਾਰੀ ਸੰਗਤ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਸੱਚਖੰਡ ਚੱਲੇ ਹੋ ਪਰ ਲੋਕ ਗਮਨ ਕਰਨ ਲੱਗੇ ਹੋ ਕਿਰਪਾ ਕਰਕੇ ਸਿੱਖਾਂ ਵਾਸਤੇ ਕਰਤੱਬ ਦੱਸੋ ਜਿਹੜਾ ਸਾਰ ਕਰਤੱਬ ਹੈ ਕਿ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਆਪ ਜੀ ਕਿਰਪਾ ਕਰਕੇ ਸਾਰੀ ਸੰਗਤ ਪ੍ਰਤੀ ਆਪਣਾ ਅਖੀਰਲਾ ਉਪਦੇਸ਼ ਇਸ ਸਰੀਰ ਦੇ ਅੰਦਰ ਦਾ ਆਪ ਜੀ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਬਖਸ਼ੋ ਆਪ ਜੀ ਦਾ ਪਵਿੱਤਰ ਉਪਦੇਸ਼ ਸੁਣ ਕੇ ਅਸੀਂ ਗ੍ਰਹਿਣ ਕਰਨਾ ਚਾਹੁੰਦੇ ਹਾਂ ਸਾਨੂੰ ਕੀ ਕਰਮ ਕਰਨੇ ਚਾਹੀਦੇ ਨੇ ਕੀ ਧਾਰਨ ਕਰਨਾ ਚਾਹੀਦਾ ਔਰ ਕੀ ਤਿਆਗਣਾ ਚਾਹੀਦਾ ਇਹ ਦਇਆ ਕਰਕੇ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ੋ ਸੰਗਤ ਨੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਸਾਰੀ ਸੰਗਤ ਦੀ ਬੇਨਤੀ ਸੁਣ ਕੇ ਗਰੀਬ ਨਿਵਾਜ ਪਾਤਸ਼ਾਹ ਉਪਦੇਸ਼ ਦੇ ਰਹੇ ਨੇ ਆਓ ਇਹ ਉਪਦੇਸ਼ ਸਿਰਫ ਉਹਨਾਂ ਸੰਗਤਾਂ ਵਾਸਤੇ ਨਹੀਂ ਹੈ ਇਹ ਉਪਦੇਸ਼ ਸਾਡੇ ਸਾਰਿਆਂ ਵਾਸਤੇ ਵੀ ਹੈ ਆਪਾਂ ਵੀ ਜਿੰਨੇ ਗੁਰੂ ਚਰਨਾਂ ਚ ਜੁੜ ਬੈਠੇ ਹਾਂ ਸਾਡੇ ਸਾਰਿਆਂ ਪ੍ਰਤੀ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਉਪਦੇਸ਼ ਹੈ ਇਹ ਜਾਣੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਹੀ ਸਾਨੂੰ ਉਪਦੇਸ਼ ਦੇ ਰਹੇ ਨੇ, ਛੇਵੇਂ ਪਾਤਸ਼ਾਹ ਆਪਣੇ ਮੁਖੋਂ ਉਚਾਰ ਰਹੇ ਨੇ। ਉਹਨਾਂ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਪੂਰਨ ਤੌਰ ਤੇ ਇਕਾਗਰ ਕਰ ਲਓ। ਆਪਣੀਆਂ ਸੁਰਤੀਆਂ ਨੂੰ ਗੁਰਦੁਆਰਾ ਪਤਾਲਪੁਰੀ ਸਾਹਿਬ ਵਾਲੇ ਪਾਵਨ ਸਥਾਨ ਤੇ ਲੈ ਚੱਲੋ, ਕਿਉਂਕਿ ਉੱਥੇ ਬੈਠਿਆਂ ਛੇਵੇਂ ਪਾਤਸ਼ਾਹ ਨੇ ਵਚਨ ਉਚਾਰੇ ਨੇ। ਕੀਰਤਪੁਰ ਸਾਹਿਬ ਦੀ ਧਰਤੀ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਕਮਲਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੋ ਜੀ। ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਵਾਹੇ ਗੁਰੂ ਸਾਹਿਬ ਜੀ। ਚੋਪਈ ਇਮ ਸੁਨ ਸਭ ਸੰਗਤ ਕੀ ਬਾਨੀ, ਇਤੇ ਆਪਣੇ ਕਰ ਜੋਰ ਬਖਾਨੇ।
ਸਾਰੀ ਸੰਗਤ ਦੀ ਬੇਨਤੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ, ਉਹ ਬੇਨਤੀ ਜਿਸ ਬੇਨਤੀ ਵਿਚ ਸਾਰੀ ਸੰਗਤ ਦਾ ਹਿੱਤ ਹੈ, ਜਿਸ ਬੇਨਤੀ ਵਿਚ ਸਾਰੀ ਸੰਗਤ ਦਾ ਭਲਾ ਛੁਪਿਆ ਹੋਇਆ, ਉਹ ਬੇਨਤੀ ਸਾਰੀ ਸਾਧ ਸੰਗਤ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ ਹੈ।
ਸ੍ਰੀ ਹਰਗੋਬਿੰਦ ਧੀਰ ਵਿਸ਼ੇਸ਼।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਨੇ, ਜਿਨ੍ਹਾਂ ਅੰਦਰ ਬਹੁਤ ਵੱਡਾ ਭਾਰੀ ਧੀਰਜ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਧਰਤੀ ਸਭ ਤੋਂ ਅਧਿਕ ਧੀਰਜਵਾਨ ਹੈ, ਧਰਤੀ ਜਿੰਨਾ ਧੀਰਜ ਕਿਸੇ ਵਿੱਚ ਨਹੀਂ। ਮਹਾਰਾਜ ਜੀ ਦੇ ਵੀ ਬਚਨ ਨੇ ਕਿ ਇਹਨੂੰ ਭਾਵੇਂ ਕੋਈ ਖੋਦੇ ਤੇ ਧਰਤੀ ਤੇ ਭਾਵੇਂ ਕੋਈ ਚੰਦਨ ਦਾ ਲੇਪ ਕਰੇ, ਧਰਤੀ ਨੂੰ ਕੋਈ ਪਰਵਾਹ ਨਹੀਂ, ਕਿਉਂਕਿ ਧੀਰਜ ਹੀ ਹੈ। ਏਦਾਂ ਕਹਿੰਦੇ ਜਿਹੜਾ ਇਹ ਧਰਤੀ ਵਿੱਚ ਧੀਰਜ ਹੈ ਨਾ, ਇਹ ਧੀਰਜ ਰੱਖਣ ਦੀ ਜਾਚ ਮਾਨੋ ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਸਿਖਾਈ ਹੋਵੇ ਕਿ ਇਹ ਧਰਨੀ ਇਸ ਤਰ੍ਹਾਂ ਧੀਰਜ ਰੱਖੀਦਾ ਹੈ। ਇਹੋ ਜੇ ਮਹਾਨ ਧੀਰਜ ਦੇ ਧਾਰਨੀ ਹਨ ਵਿਸ਼ੇਸ਼ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ।
ਕਹੋ ਸ਼ਬਦ ਦੁਆਰਾ ਉਪਦੇਸ਼।
ਸਤਿਗੁਰਾਂ ਨੇ ਆਪਣੇ ਪਵਿੱਤਰ ਸ਼ਬਦ ਦੇ ਦੁਆਰਾ, ਸ਼ਬਦ ਕਹਿੰਦੇ ਨੇ ਉਪਦੇਸ਼, ਸ਼ਬਦ ਜੋ ਗੁਰੂ ਅਰਜਨ ਦੇਵ ਸਾਹਿਬ ਨੇ ਉਚਾਰਨ ਕੀਤਾ ਹੈ, ਆਪਣੇ ਪਵਿੱਤਰ ਪਾਵਨ ਸ਼ਬਦ ਦੁਆਰਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਵਿੱਤਰ ਪਾਵਨ ਉਪਦੇਸ਼ ਸਾਰੀ ਸੰਗਤ ਪ੍ਰਥਾਏ ਦਿੱਤਾ ਹੈ।
ਮਾਰੋ ਮਹੱਲਾ ਪੰਜਵਾਂ, ਚੰਦ ਨਾ ਚੰਦ ਨੇ ਆਂਗਨ, ਪ੍ਰਭ ਜੀ ਅੰਤਰ ਚਾਂਦਨਾ।
ਮਾਰੂ ਰਾਗ ਵਿੱਚ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਮਹੱਲਾ ਫਾਰਸੀ ਅਰਬੀ ਦਾ ਸ਼ਬਦ ਹੈ, ਹਲੂਲ ਕਰਨਾ। ਹਲੂਲ ਦਾ ਮਤਲਬ ਹੁੰਦਾ ਸਮਾ ਜਾਣਾ, ਮਿਲ ਜਾਣਾ। ਜਿਵੇਂ ਕਹਿ ਸਕਦੇ ਹਾਂ ਵੀ ਇਹ ਘੜੇ ਦਾ ਪਾਣੀ ਸਰੋਵਰ ਦੇ ਪਾਣੀ ਵਿੱਚ ਮਿਲਾ ਦਿੱਤਾ, ਉਹਨੂੰ ਕਹਿੰਦੇ ਨੇ ਫਾਰਸੀ ਵਿੱਚ ਹਲੂਲ ਕਰਨਾ, ਹਲੂਲ ਹੋ ਗਿਆ। ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਦੀ ਜੋਤ ਗੁਰੂ ਨਾਨਕ ਸਾਹਿਬ ਦੇ ਵਿੱਚ ਸਮਾਈ, ਯਾਨੀ ਕਿ ਹਲੂਲ ਹੋਈ। ਤੇ ਜਦੋਂ ਅਕਾਲ ਪੁਰਖ ਦੀ ਜੋਤ ਗੁਰੂ ਨਾਨਕ ਪਾਤਸ਼ਾਹ ਵਿੱਚ ਹਲੂਲ ਹੋਈ ਤੇ ਕਿਹਾ ਮਹੱਲਾ ਪਹਿਲਾ। ਆਮ ਕਰਕੇ ਸਾਡੇ ਕਈ ਵੀਰ ਮਹਿਲਾ ਪਾਠ ਵੀ ਕਰਨ ਲੱਗ ਪਏ ਨੇ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਮਤਾ ਪਾਸ ਹੈ ਕਿ ਮਹੱਲਾ ਉਚਾਰਨ ਕਰਨਾ ਹੈ। ਮਹੱਲਾ ਦਾ ਮਤਲਬ ਹੈ ਉਹ ਜਗ੍ਹਾ, ਉਹ ਸਥਾਨ ਜਿੱਥੇ ਪਰਮਾਤਮਾ ਦੀ ਜੋਤ ਦਾ ਉਤਾਰਾ ਹੋਇਆ, ਪਰਮੇਸ਼ਰ ਦੀ ਜੋਤ ਉਤਰੀ ਹੈ, ਨਿਰੰਕਾਰ ਦੀ ਜੋਤ ਦਾ ਉਤਾਰਾ ਹੋਇਆ। ਤੋ ਧੰਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਜਦੋਂ ਪੰਜਵੇਂ ਸਰੂਪ ਦੇ ਵਿੱਚ ਉਤਰੀ, ਮਹੱਲਾ ਸਥਾਨ ਤੇ ਉਤਰੀ, ਤੇ ਫਿਰ ਬਣਿਆ ਮਹੱਲਾ ਪੰਜਵਾਂ, ਯਾਨੀ ਕਿ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਪਵਿੱਤਰ ਪਾਵਨ ਸ਼ਬਦ ਰਾਗ ਮਾਰੂ ਚ ਉਚਾਰਨ ਕਰਦਿਆਂ ਹੁਕਮ ਕਰਦੇ ਨੇ ਚਾਂਦਨਾ, ਚਾਂਦਨੇ ਆਂਗਨ ਪ੍ਰਭ ਜੀ ਅੰਤਰ ਚਾਂਦਨਾ। ਚਾਂਦਨਾ ਕਹਿੰਦੇ ਨੇ ਚੰਦਰਮਾ ਦੀ ਰੋਸ਼ਨੀ ਨੂੰ, ਚੰਨ ਦੀ ਜਿਹੜੀ ਚਾਨਣੀ ਉਹਨੂੰ ਕਹਿ ਦਿੰਦੇ ਨੇ ਚਾਨਣਾ, ਚਾਂਦਨਾ, ਜਿਹੜੀ ਚੰਦ ਤੋਂ ਪੈਦਾ ਹੋਵੇ, ਜਿਹੜੀ ਚੰਨ ਤੋਂ ਪੈਦਾ ਹੁੰਦੀ ਉਹਨੂੰ ਕਹਿੰਦੇ ਨੇ ਚਾਂਦਨਾ। ਕਹਿੰਦੇ ਦੁਨੀਆਂ ਦਾ ਜਿੰਨਾ ਚਾਨਣਾ, ਉਸ ਸਾਰੇ ਚਾਨਣੇ ਚੋਂ ਅਗਰ ਕੋਈ ਸਭ ਤੋਂ ਸ੍ਰੇਸ਼ਟ ਤੇ ਚੰਗਾ ਚਾਨਣਾ ਹੈ ਤਾਂ ਉਹ ਪਾਰਬ੍ਰਹਮ ਪਰਮਾਤਮਾ ਦਾ ਚਾਨਣਾ। ਉਹ ਆਪਣੇ ਆਂਗਨ, ਆਂਗਨ ਕਹਿੰਦੇ ਨੇ ਵਿਹੜੇ ਨੂੰ, ਵਿਹੜਾ ਕਿਹੜਾ, ਸਾਡਾ ਹਿਰਦਾ, ਆਪਣੇ ਹਿਰਦੇ ਰੂਪੀ ਵਿਹੜੇ ਦੇ ਵਿੱਚ ਦੁਨੀਆਂ ਦੇ ਜਿੰਨੇ ਚਾਨਣੇ ਨੇ, ਚਾਹੇ ਉਹ ਸੂਰਜ ਦਾ ਚਾਨਣਾ, ਚਾਹੇ ਉਹ ਚੰਦਰਮਾ ਦਾ ਚਾਨਣਾ, ਚਾਹੇ ਉਹ ਤਾਰਿਆਂ ਦਾ ਚਾਨਣਾ, ਦੀਵੇ ਦਾ ਚਾਨਣਾ ਹੈ। ਜਿੰਨਾ ਵੀ ਚਾਨਣਾ ਹੈ ਸਾਰੇ ਸੰਸਾਰ ਵਿੱਚ, ਇਸ ਸਾਰੇ ਚਾਨਣੇ ਤੋਂ ਸਭ ਤੋਂ ਸ੍ਰੇਸ਼ਟ ਚਾਨਣਾ ਜਿਹੜਾ ਉਹ ਅਕਾਲ ਪੁਰਖ ਪਰਮਾਤਮਾ ਦਾ, ਪਰਮੇਸ਼ਰ ਦਾ ਚਾਨਣਾ ਹੈ। ਉਹਦੇ ਜੈਸਾ ਚਾਨਣਾ ਕਿਸੇ ਦਾ ਨਹੀਂ। ਜਾਂ ਇਸ ਤਰ੍ਹਾਂ ਕਹਿ ਲਈਏ, ਦੁਨੀਆਂ ਦੀਆਂ ਜਿੰਨੀਆਂ ਇਹ ਚਮਕਣ ਵਾਲੀਆਂ ਚੀਜ਼ਾਂ ਨੇ, ਇਹਨਾਂ ਵਿੱਚ ਜਿਹੜਾ ਚਾਨਣਾ ਉਹ ਪਾਰਬ੍ਰਹਮ ਪਰਮਾਤਮਾ ਦਾ ਚਾਨਣਾ ਹੈ। ਗੁਰਬਾਣੀ ਦਾ ਮਹਾਵਾਕ ਹੈ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਸ ਅਕਾਲ ਪੁਰਖ ਦੇ ਚਾਨਣੇ ਨਾਲ ਸਾਰਿਆਂ ਚ ਚਾਨਣਾ ਹੋ ਰਿਹਾ। ਖੱਟ ਜੋਤਾਂ ਮੰਨੀਆਂ ਨੇ ਵਿਦਵਾਨਾਂ ਨੇ, ਖੱਟ ਜੋਤਾਂ 6 ਜੋਤੀਆਂ। ਇੱਕ ਬਿਜਲੀ ਦਾ ਪ੍ਰਕਾਸ਼ ਹੈ ਜਿਹੜੀ ਆਕਾਸ਼ ਚ ਚਮਕਦੀ ਹੈ, ਇੱਕ ਸੂਰਗ ਦਾ ਪ੍ਰਕਾਸ਼ ਹੈ, ਇੱਕ ਚੰਦਰਮਾ ਦਾ ਪ੍ਰਕਾਸ਼ ਹੈ, ਇੱਕ ਜਿਹੜਾ ਜੁਗਨੂੰ ਚਮਕਦਾ ਅੱਜ ਕੱਲ੍ਹ ਸਾਵਣ ਭਾਦਰੋਂ ਦੇ ਦਿਨਾਂ ਚ ਨਿਕਲਦਾ ਉਹਦਾ ਪ੍ਰਕਾਸ਼, ਮਾਝੇ ਦੇ ਸੰਤਾਂ ਨੇ ਉਹਨੂੰ ਵੀ ਇੱਕ ਜੋਤੀ ਮੰਨਿਆ, ਪ੍ਰਕਾਸ਼ ਮੰਨਿਆ। ਫਿਰ ਮਨੁੱਖ ਦੇ ਅੰਦਰ ਜਿਹੜਾ ਪ੍ਰਕਾਸ਼ ਹੈ, ਇਹ ਖੱਟ ਜੋਤੀਆਂ ਨੇ। ਇਹ ਜਿਹੜੀਆਂ ਖੱਟ ਜੋਤੀਆਂ ਨੇ, ਇਹਨਾਂ ਦਾ ਪ੍ਰਕਾਸ਼ ਆਪਣਾ ਨਹੀਂ, ਇਹ ਪਰਤੇ ਪ੍ਰਕਾਸ਼ ਨੇ, ਪਾਰਬ੍ਰਹਮ ਪਰਮੇਸ਼ਰ ਦਾ ਪ੍ਰਕਾਸ਼ ਹੈ ਇਹਨਾਂ ਵਿੱਚ। ਤਦੇ ਮਹਾਰਾਜ ਜੀ ਨੇ ਕਿਹਾ ਇੱਕ ਓਅੰਕਾਰ। ਓਅੰਕਾਰ ਦਾ ਮਤਲਬ ਹੈ ਪ੍ਰਕਾਸ਼ ਰੂਪ, ਜਿਹਦਾ ਪ੍ਰਕਾਸ਼ ਸਾਰਿਆਂ ਵਿੱਚ ਰਮਿਆ, ਸਾਰਿਆਂ ਵਿੱਚ ਵਿਆਪਕ ਹੈ। ਜਿੰਨਾ ਚਾਨਣਾ ਇਹ ਦੁਨੀਆਂ ਦਾ ਜਿਹੜਾ ਬਾਹਰੀ ਚਾਨਣਾ ਨਾ ਖਾਲਸਾ ਜੀ, ਇਹ ਦੁਖਦਾਈ ਵੀ ਹੁੰਦਾ, ਇਹ ਚਾਨਣਾ ਕਈ ਵਾਰੀ ਦੁੱਖ ਵੀ ਦਿੰਦਾ। ਸੂਰਗ ਦੀ ਲੋ, ਆ ਹੁਣ ਲੂ ਲੱਗੀ ਸੀ ਨਾ, ਉਹ ਸੂਰਗ ਦੀ ਉਹ ਲੋ, ਲੂ ਲੱਗ ਕੇ ਲੱਗੀ ਹੋਈ ਸਾਰਿਆਂ ਨੂੰ ਦੁੱਖ ਦੇ ਰਹੀ ਹੈ, ਦੁਖਦਾਈ ਹੋ ਰਹੀ ਹੈ। ਸਰਦੀਆਂ ਦੇ ਵਿੱਚ ਚੰਦਰਮਾ ਦੀ ਚਾਨਣੀ ਵੀ ਜਿਹੜੀ ਆ ਉਹ ਦੁਖਦਾਈ ਹੁੰਦੀ ਹੈ। ਪਰ ਖਾਲਸਾ ਜੀ, ਪਰਮਾਤਮਾ ਦਾ ਜਿਹੜਾ ਚਾਨਣਾ ਹੈ ਨਾ, ਉਹ ਸਦਾ ਹੀ ਸੁਖਦਾਈ ਤੇ ਸਦਾ ਹੀ ਆਨੰਦਦਾਇਕ ਤੇ ਰਸਦਾਇਕ ਹੈ। ਉਹ ਚਾਨਣਾ ਫੋਕਾ ਜਿਹਾ ਚਾਨਣਾ ਨਹੀਂ ਹੈ, ਉਹ ਰਸਦਾਇਕ ਚਾਨਣਾ। ਤੇ ਮਹਾਰਾਜ ਜੀ ਕਹਿੰਦੇ ਸਭ ਤੋਂ ਸ੍ਰੇਸ਼ਟ ਚਾਨਣਾ ਉਸ ਪਾਰਬ੍ਰਹਮ ਪਰਮਾਤਮਾ ਦਾ ਹੈ, ਜਿਹੜਾ ਤੁਹਾਡੇ ਆਂਗਨ, ਤੁਹਾਡੇ ਹਿਰਦੇ ਰੂਪੀ ਵਿਹੜੇ ਦੇ ਵਿੱਚ ਪ੍ਰਕਾਸ਼ਮਾਨ ਹੋਣਾ ਚਾਹੀਦਾ।
ਅਰਾਧਨਾ ਅਰਾਧਨ ਨੀਕਾ, ਹਰ ਹਰ ਨਾਮ ਅਰਾਧਨਾ।
ਦੁਨੀਆਂ ਦੀਆਂ ਅਰਾਧਨਾਵਾਂ ਕਈ ਪ੍ਰਕਾਰ ਦੀਆਂ ਨੇ, ਕੋਈ ਸ਼ਿਵਜੀ ਜੀ ਦੀ ਅਰਾਧਨਾ ਕਰ ਰਿਹਾ, ਕੋਈ ਬ੍ਰਹਮਾ ਦੀ ਅਰਾਧਨਾ ਕਰ ਰਿਹਾ, ਕੋਈ ਕਿਸੇ ਮੂਰਤੀ ਦੀ ਅਰਾਧਨਾ ਕਰਦਾ, ਕੋਈ ਕਿਸੇ ਤੀਰਥ ਦੀ ਅਰਾਧਨਾ ਕਰਦਾ, ਕੋਈ ਕਿਸੇ ਚੀਜ਼ ਦੀ, ਕੋਈ ਕਿਸੇ ਦੀ। ਅਨੇਕ ਪ੍ਰਕਾਰ ਦੀਆਂ ਅਰਾਧਨਾ ਦਾ ਤਰੀਕੇ ਹਨ, ਉਹਨਾਂ ਅਰਾਧਨਾ ਦਾ ਤਰੀਕਾ ਵੀ ਵੱਖੋ ਵੱਖਰੇ ਪ੍ਰਕਾਰ ਦਾ ਹੈ। ਕੋਈ ਮੜੀਆਂ ਨੂੰ ਅਰਾਧ ਰਿਹਾ, ਕੋਈ ਪੀਰਾਂ ਦੀਆਂ ਕਬਰਾਂ ਨੂੰ ਵੀ ਅਰਾਧ ਰਿਹਾ। ਖਾਲਸਾ ਜੀ, ਸਾਡੇ ਕਈ ਸਿੱਖ ਵੀ ਉੱਧਰ ਨੂੰ ਤੁਰ ਪੈਂਦੇ ਨੇ ਅਰਾਧਨਾ ਕਰਨ ਵਾਸਤੇ। ਹੋਣਗੇ ਕੇਸਾ ਧਾਰੀ, ਹੋਣਗੇ ਤਿਆਰ ਬਰ ਤਿਆਰ ਸਿੱਖ, ਤੇ ਤੁਰੇ ਫਿਰਦੇ ਨੇ ਕਿਤੇ ਆ ਇਹਨਾਂ ਪੀਰਾਂ ਫਕੀਰਾਂ ਦੀਆਂ ਮੜੀਆਂ ਕਬਰਾਂ ਦੇ ਉੱਤੇ। ਸਾਡੇ ਜ਼ਿਆਦਾ ਸਿੱਖਾਂ ਦੀ ਗਿਣਤੀ ਹੁੰਦੀ ਹੈ। ਇਹ ਅਰਾਧਨਾ ਨਹੀਂ ਹੈ ਖਾਲਸੇ ਦੀ। ਖਾਲਸੇ ਦੀ ਅਰਾਧਨਾ ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਦੀ ਅਰਾਧਨਾ ਹੈ, ਨਿਰੰਕਾਰ ਦੀ ਅਰਾਧਨਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬੜਾ ਸੁੰਦਰ ਕਥਨ ਹੈ, ਉਹ ਕਹਿੰਦੇ ਆਮ ਕੀ ਸਧਰ ਕਤ ਪਾਈਅਤ ਇਮਲੀ ਬਿਖੈ, ਪਿਤਾ ਕੋ ਪਿਆਰ ਕੈਸੇ ਪਾਰੋਸੀ ਸੇ ਪਾਈਐ। ਅੰਬ ਦੀ ਮਿਠਾਸ ਇਮਲੀ ਚੋਂ ਨਹੀਂ ਮਿਲਦੀ। ਸਾਡੇ ਭਾਰਤ ਖੰਡ ਦੇ ਜਿੰਨੇ ਫਲ ਨੇ, ਉਹਨਾਂ ਫਲਾਂ ਦਾ ਰਾਜਾ ਫਲ ਅੰਬ ਹੈ। ਅੰਬ ਦੈਸੀ ਜਿਹੜੀ ਮਿਠਾਸ ਆ, ਉਹ ਦੂਜੇ ਕਿਸੇ ਫਲ ਚ ਨਹੀਂ। ਇਹਨੂੰ ਰਸਾਲ ਕਹਿੰਦੇ ਨੇ, ਰਾਜਾ ਕਿਹਾ ਸਾਰੇ ਫਲਾਂ ਦਾ। ਤੇ ਇਮਲੀ ਵਿੱਚੋਂ ਕਦੇ ਅੰਬ ਦੀ ਮਿਠਾਸ ਮਿਲ ਸਕਦੀ ਹੈ? ਕਿੱਥੇ ਇਮਲੀ ਤੇ ਕਿੱਥੇ ਅੰਬ। ਪਿਓ ਦਾ ਪਿਆਰ ਪੜੋਸੀ ਕੋਲੋਂ ਨਹੀਂ ਮਿਲ ਸਕਦਾ, ਬਾਪ ਬਾਪ ਹੀ ਹੁੰਦਾ। ਲੱਖ ਦੁਨੀਆਂ ਆ ਕੇ ਆਖੇ ਅਸੀਂ ਤੇਰੇ ਨਾਲ ਹਾਂ, ਕੋਈ ਗੱਲ ਨਹੀਂ, ਪਰ ਜਿਹੜਾ ਪਿਆਰ ਪਿਓ ਨੇ ਕਰਨਾ ਉਹ ਪਿਓ ਨੇ ਹੀ ਕਰਨਾ, ਬਾਪ ਨੇ ਹੀ ਕਰਨਾ, ਉਹ ਪੜੋਸੀ ਨਹੀਂ ਕਰ ਸਕਦਾ। ਸਮੁੰਦਰ ਜੈਸੀ ਗਹਿਰਾਈ ਕਿਤੇ ਛੱਪੜ ਚੋਂ ਨਹੀਂ ਮਿਲ ਸਕਦੀ। ਖਾਲਸਾ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੈਸੀ ਦਇਆ ਕਿਸੇ ਆਨ ਦੇਵੀ ਦੇਵਤੇ ਕੋਲੋਂ ਨਹੀਂ ਮਿਲ ਸਕਦੀ। ਗੁਰੂ ਗ੍ਰੰਥ ਸਾਹਿਬ ਜੈਸੀ ਦਇਆ, ਗੁਰੂ ਨਾਨਕ ਸਾਹਿਬ ਜੈਸੀ ਕਿਰਪਾ, ਗੁਰੂ ਗੋਬਿੰਦ ਸਿੰਘ ਸਾਹਿਬ ਜੈਸਾ ਦੁਲਾਰ, ਕਿਸੇ ਪੀਰ ਕੋਲੋਂ, ਕਿਸੇ ਫਕੀਰ ਕੋਲੋਂ, ਕਿਸੇ ਮੜੀ ਕੋਲੋਂ, ਕਿਸੇ ਕਬਰ ਕੋਲੋਂ ਨਹੀਂ ਪ੍ਰਾਪਤ ਹੋ ਸਕਦਾ। ਆਰਾਧਨਾ ਹੋਣੀ ਚਾਹੀਦੀ ਹੈ ਸਾਡੀ। ਜੇ ਆਰਾਧਨਾ ਕਰਨੀ ਆ ਤੇ ਕਾਹਦੀ ਆਰਾਧਨਾ ਕਰਨੀ ਹੈ? ਗੁਰੂ ਅਰਜਨ ਸਾਹਿਬ ਜੀ ਦਾ ਵਚਨ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਚਾਰਨ ਕਰਕੇ ਦੱਸ ਰਹੇ ਨੇ। ਮਹਾਰਾਜ ਜੀ ਕਹਿੰਦੇ ਆਰਾਧਨਾ ਆਰਾਧਨ ਨਿਕਾ। ਆਰਾਧਨਾ ਵਿੱਚੋਂ ਸਭ ਤੋਂ ਸ੍ਰੇਸ਼ਟ ਆਰਾਧਨਾ, ਨਿਕਾ ਦਾ ਮਤਲਬ ਹੁੰਦਾ ਚੰਗੀ, ਚੰਗੀ ਆਰਾਧਨਾ, ਜਿਹੜੀ ਸਭ ਤੋਂ ਚੰਗੀ, ਸਭ ਤੋਂ ਉੱਤਮ, ਸਭ ਤੋਂ ਸਰਵੋਤਮ ਤੇ ਸਰਵ ਸ੍ਰੇਸ਼ਟ ਆਰਾਧਨਾ ਹੈ, ਉਹ ਕਿਹੜੀ ਹੈ? ਮਹਾਰਾਜ ਜੀ ਕਹਿੰਦੇ ਹਰ ਹਰ ਨਾਮ ਆਰਾਧਨਾ। ਹਰ ਹਰ ਦੇ ਕਈ ਅਰਥ ਨੇ। ਹਰ ਦਾ ਇੱਕ ਅਰਥ ਹੈ ਸ਼ੇਰ, ਜਿਹੜਾ ਹਰ ਲੈਂਦਾ, ਪ੍ਰਾਣ ਹਰ ਲੈਂਦਾ, ਹਰ ਦਾ ਅਰਥ ਹੈ ਸ਼ੇਰ। ਤੇ ਹਰ ਦਾ ਅਰਥ ਹੈ ਸੁੱਕਿਆਂ ਨੂੰ ਹਰੇ ਕਰਨ ਵਾਲਾ, ਜਿਹੜਾ ਸੁੱਕਿਆਂ ਨੂੰ ਹਰੇ ਭਰੇ ਕਰ ਦੇਵੇ ਉਹਨੂੰ ਵੀ ਕਹਿੰਦੇ ਨੇ ਹਰ। ਕਲਗੀਧਰ ਦੇ ਬਚਨ ਨੇ ਦਸਮ ਗ੍ਰੰਥ ਚ, ਹਰ ਸੋ ਮੁੱਖ ਹੈ ਹਰਤੀ ਦੁੱਖ ਹੈ, ਉਹਦੇ ਵਿੱਚ ਕਈ ਵਾਰੀ ਹਰ ਸ਼ਬਦ ਦੀ ਵਰਤੋਂ ਕੀਤੀ। ਹਰ ਇੱਕ ਹਰ ਦਾ ਵੱਖਰਾ ਅਰਥ ਹੈ। ਹਰ ਦਾ ਅਰਥ ਕਾਲੇ ਰੰਗ ਦਾ ਸੱਪ ਵੀ ਹੈ, ਕਾਲੇ ਰੰਗ ਦੇ ਨਾਗ ਨੂੰ ਵੀ ਹਰ ਕਹਿੰਦੇ ਨੇ, ਤੇ ਬਾਂਦਰ ਨੂੰ ਵੀ ਹਰ ਕਹਿੰਦੇ ਨੇ, ਹਰ ਬਾਂਦਰ ਨੂੰ ਵੀ ਹਰੀ ਦਾ ਰੂਪ ਕਹਿੰਦੇ ਨੇ ਹਰ। ਤੇ ਫਿਰ ਹਰ ਦਾ ਅਰਥ ਹੈ ਹਰ ਇੱਕ ਵਿੱਚ ਉਤਰਿਆ ਹੋਇਆ, ਜਿਹੜਾ ਹਰ ਇੱਕ ਵਿੱਚ ਉਤਰਿਆ ਹੋਇਆ ਉਹਨੂੰ ਕਹਿੰਦੇ ਨੇ ਹਰ। ਫਿਰ ਸੁੱਕਿਆਂ ਨੂੰ ਹਰੇ ਕਰਨ ਵਾਲਾ, ਫਿਰ ਸਾਡੇ ਦੁੱਖਾਂ ਤੇ ਪਾਪਾਂ ਨੂੰ ਹਰਨ ਵਾਲਾ, ਖਿੱਚਣ ਵਾਲਾ, ਉਹ ਹਰ। ਫਿਰ ਹਰ ਨਾਮ ਬਿਜਲੀ ਦਾ ਵੀ ਹੈ, ਆਹ ਜਿਹੜੀ ਆਕਾਸ਼ ਦੀ ਬਿਜਲੀ ਹੈ ਨਾ, ਇਹਨੂੰ ਵੀ ਹਰ ਕਹਿੰਦੇ ਨੇ ਹਰ। ਇਹਦਾ ਨਾਮ ਵੀ ਬਿਜਲੀ, ਹਰ ਸੋ ਮੁੱਖ ਹੈ, ਉੱਥੇ ਹਰ ਸੋ ਮੁੱਖ ਦਾ ਹਰ ਦਾ ਅਰਥ ਹੈ ਬਿਜਲੀ ਵਰਗਾ ਚਿਹਰਾ, ਪ੍ਰਕਾਸ਼ ਵਾਲਾ। ਹਰ ਦਾ ਇੱਥੇ ਅਰਥ ਹੈ ਜਿਹੜਾ ਹਰੀ ਸੁੱਕਿਆਂ ਨੂੰ ਹਰੇ ਭਰੇ ਕਰਨ ਵਾਲਾ ਹਰ ਇੱਕ ਵਿੱਚ ਵਰਤਦਾ ਹੈ, ਉਹਦਾ ਨਾਮ, ਨਾਮ ਉਹਦਾ ਨਾਮ, ਉਸ ਦੇ ਨਾਮ ਦੀ ਆਰਾਧਨਾ ਕਰੋ। ਇਹ ਆਰਾਧਨਾ ਦੁਨੀਆਂ ਦੀ ਹਰ ਇੱਕ ਆਰਾਧਨਾ ਤੋਂ ਸ੍ਰੇਸ਼ਟ ਹੈ, ਹਰ ਇੱਕ ਆਰਾਧਨਾ ਤੋਂ ਸਰਵੋਤਮ ਹੈ। ਇਹੋ ਜਿਹੀ ਆਰਾਧਨਾ ਦੁਨੀਆਂ ਦੀ ਕੋਈ ਹੈ ਹੀ ਨਹੀਂ ਕਿ ਨਾਮ ਦੀ ਆਰਾਧਨਾ ਕਰੋਗੇ ਤੇ ਨਾਮ ਦੀ ਆਰਾਧਨਾ ਕਰਦਿਆਂ ਕਰਦਿਆਂ ਨਾਮੀ ਦਾ ਸਰੂਪ ਹੋ ਜਾਓਗੇ, ਜਿਹਦਾ ਨਾਮ ਹੈ ਉਹਦੇ ਵਰਗੇ ਬਣ ਜਾਓਗੇ, ਉਹਦੇ ਜਿਹੇ ਬਣ ਜਾਓਗੇ। ਤੇ ਜੇ ਕਿਸੇ ਦੇਵੀ ਦੇਵਤੇ ਦੀ ਕੋਈ ਆਰਾਧਨਾ ਕਰਨ ਲੱਗ ਪਵੇ, ਆ ਸ਼ੀਤਲਾ ਦੇਵੀ ਹੁੰਦੀ ਹੈ, ਇਹਦੀ ਸਵਾਰੀ ਆ ਗਧਾ, ਇਹ ਗਧੇ ਤੇ ਸਵਾਰ ਹੋ ਕੇ ਆਉਂਦੀ ਹੈ। ਭੈਰੋਂ ਇਹਦੀ ਸਵਾਰੀ ਆ ਕੁੱਤਾ, ਸ਼ਿਵ ਇਹਦੀ ਸਵਾਰੀ ਆ ਬਲਦ, ਬਲਦ ਤੇ ਸਵਾਰ ਹੁੰਦਾ, ਇੰਦਰ ਇਹਦੀ ਸਵਾਰੀ ਆ ਹਾਥੀ। ਇਹਨਾਂ ਸਾਰੇ ਦੇਵਤਿਆਂ ਦੀਆਂ ਜਿਹੜੀਆਂ ਸਵਾਰੀਆਂ ਨੂੰ ਪਸ਼ੂਆਂ ਤੇ ਜਾਨਵਰਾਂ ਦੀਆਂ ਨੇ। ਤੇ ਮਹਾਂਪੁਰਖਾਂ ਦਾ ਇਹ ਕਥਨ ਹੈ ਵੀ ਜੇ ਕੋਈ ਕਿਸੇ ਦੇਵਤੇ ਦੀ ਆਰਾਧਨਾ ਕਰਦਾ, ਹੁਣ ਜੇ ਕੋਈ ਭੈਰੋਂ ਦੀ ਆਰਾਧਨਾ ਕਰੇ ਤੇ ਜੇ ਤਾਂ ਉਹਦੀ ਆਰਾਧਨਾ ਪੂਰੀ ਹੋ ਗਈ, ਫਿਰ ਤਾਂ ਉਹ ਭੈਰੋਂ ਦਾ ਰੂਪ ਬਣ ਜੇ। ਹੁਣ ਭੈਰੋਂ ਦਾ ਰੂਪ ਕਿਹੋ ਜਿਹਾ? ਕਾਲਾ ਸ਼ਾਹ ਰੂਪ, ਗਲ 'ਚ ਹੱਡਾਂ ਦੀ ਮਾਲਾ ਪਾਈ ਹੋਈ, ਸਰੀਰ ਤੇ ਸਵਾਹ ਮਲੀ ਹੋਈ, ਨਾ ਕੋਈ ਕੱਪੜਾ। ਤੇ ਜੇ ਤਾਂ ਕਿਸੇ ਦੀ ਆਰਾਧਨਾ ਪੂਰੀ ਹੋ ਗਈ ਭੈਰੋਂ ਦੀ, ਉਹ ਭੈਰੋਂ ਵਰਗਾ ਰੂਪ ਬਣ ਜਾਏਗਾ, ਉਹਦਾ ਉਹੋ ਜਿਹਾ ਹੋ ਜਾਏਗਾ। ਤੇ ਜੇ ਉਹਦੀ ਆਰਾਧਨਾ ਪੂਰੀ ਨਾ ਹੋਈ ਤੇ ਫਿਰ ਭੈਰੋਂ ਦੀ ਜਿਹੜੀ ਸਵਾਰੀ ਆ ਕੁੱਤਾ, ਕੁੱਤੇ ਦੀ ਜੂਨ 'ਚ ਜ਼ਰੂਰ ਪਏਗਾ। ਕਹਿੰਦੇ ਜਾਂ ਤਾਂ ਉਹਦੇ ਵਰਗਾ ਬਣ ਜਾਏਗਾ ਜਾਂ ਉਹਦੀ ਸਵਾਰੀ ਵਰਗਾ ਬਣੇਗਾ। ਇਹ ਮਹਾਂਪੁਰਖਾਂ ਦੇ ਕਥਨ ਨੇ, ਵਿਦਵਾਨਾਂ ਦੇ। ਤੇ ਸੀਤਲਾ ਨੂੰ ਆਰਾਧਣ ਵਾਲੇ, ਉਹਦੀ ਸਵਾਰੀ ਆ ਗਰਧਵ, ਉਹਦੀ ਸਵਾਰੀ ਆ ਗਰਧਵ ਗਧਾ। ਕਹਿਣ ਲੱਗੇ ਜੇ ਆਰਾਧਨਾ ਕਰਕੇ ਸ਼ੀਤਲਾ ਵਰਗਾ ਹੋ ਗਿਆ, ਨਰਸੇ ਨਾਰ ਬਣ ਜਾਏਗਾ, ਨਰਸੇ ਨਾਰ ਹੋਏ ਉਹ ਤਰ, ਤੇ ਜੇ ਨਾਰ ਨਾ ਬਣ ਸਕਿਆ ਤੇ ਫਿਰ ਗਧੇ ਦੀ ਜੂਨ ਤਾਂ ਕਿਤੇ ਗਈ ਨਹੀਂ, ਉਹ ਬਣੇਗਾ। ਇਹ ਹੁਣ ਆਰਾਧਨ ਵਾਲੇ ਨੇ ਵੇਖਣਾ ਵੀ ਉਹ ਕਿਹਦੀ ਆਰਾਧਨਾ ਕਰਦਾ। ਜੇ ਪ੍ਰਮਾਤਮਾ ਦੀ ਆਰਾਧਨਾ ਕਰੋਗੇ ਤੇ ਜੇ ਪ੍ਰਮਾਤਮਾ ਜਿਹੇ ਨਾ ਵੀ ਹੋ ਸਕੇ ਤੇ ਉਹਦੀ ਆਰਾਧਨਾ ਦੀ ਇਹ ਬਰਕਤ ਮਿਲੇਗੀ ਕਿ ਦੁਬਾਰਾ ਸਤਿਗੁਰੂ ਜੀ ਮੌਕਾ ਦੇ ਦੇਣਗੇ, ਮਨੁੱਖ ਬਣਾ ਦੇਣਗੇ ਵੀ ਹੁਣ ਆਰਾਧਨਾ ਕਰ ਲੈ, ਦੁਬਾਰਾ ਘੱਟੋ ਘੱਟ ਮਨੁੱਖ ਤਾਂ ਬਣਾਉਣਗੇ ਨਾ। ਇਸ ਕਰਕੇ ਪ੍ਰਮਾਤਮਾ ਦੀ ਆਰਾਧਨਾ ਕਰੋ, ਉਹਦੀ ਆਰਾਧਨਾ ਕਰਕੇ ਉਹਦੇ ਜਿਹੇ ਹੋ ਜਾਈਦਾ ਜਿਵੇਂ ਮਹਾਰਾਜ ਜੀ ਗੁਰਬਾਣੀ ਵਿੱਚ ਬਚਨ ਕਰਦੇ ਨੇ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਕਹਿੰਦੇ ਇਹ ਆਰਾਧਨਾ ਕਰਨ ਵਾਲਿਆਂ ਦੀ ਅਵਸਥਾ ਹੈ, ਜਿਹੜੇ ਆਰਾਧਨਾ ਕਰਕੇ ਇਹੋ ਜਿਹੀ ਅਵਸਥਾ ਨੂੰ ਪਹੁੰਚੇ ਨੇ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ, ਉਹਨਾਂ ਕਹਿ ਦਿੱਤਾ ਤੇਰੇ ਵਿੱਚ ਤੇ ਮੇਰੇ ਚ ਕੋਈ ਫਰਕ ਨਹੀਂ ਰਿਹਾ, ਤੂੰ ਮੈਂ ਹੋ ਗਿਆ ਤੇ ਮੈਂ ਤੂੰ ਹੋ ਗਿਆ, ਇੱਕ ਮਿੱਕ ਹੋ ਗਏ। ਗਰੀਬਨ ਵਾਜ ਦਿਆ ਨਿਧ ਸਾਹਿਬ ਜੀ ਕਹਿੰਦੇ ਆਰਾਧਨਾ ਆਰਾਧਨ ਨੀਕਾ, ਸਾਰੀਆਂ ਆਰਾਧਨਾ ਵਿੱਚੋਂ ਸਭ ਤੋਂ ਸ੍ਰੇਸ਼ਟ ਆਰਾਧਨਾ ਉਹ ਹੈ ਨਾਮ ਦੀ ਆਰਾਧਨਾ। ਨਾਮ ਜਪੋ ਤੇ ਨਾਮ ਨਾਲ ਨਾਮ ਦੀ ਆਰਾਧਨਾ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਧਿਆਨ ਧਾਰ ਕੇ ਆਪਣੇ ਦਸਮ ਦੁਆਰ ਵਿੱਚ ਨੇਤਰਾਂ ਦੇ ਵਿਚਕਾਰ ਆਗਿਆ ਚੱਕਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮੂਰਤ ਵਸਾ ਕੇ ਫਿਰ ਨਾਮ ਜਪੋ, ਫਿਰ ਰਸਨਾ ਤੋਂ ਕਹੋ ਵਾਹਿਗੁਰੂ 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 ਵਾਹਿਗੁਰੂ। ਇਹ ਸਭ ਤੋਂ ਸ੍ਰੇਸ਼ਟ ਆਰਾਧਨਾ ਹੈ, ਨਾਮ ਦੀ ਆਰਾਧਨਾ ਹੈ।
ਤਿਆਗਨਾ ਤਿਆਗਨ ਨਿਕਾ, ਕਾਮ ਕ੍ਰੋਧ ਲੋਭ ਤਿਆਗਨਾ।
ਤਿਆਗ ਬੜੇ ਪ੍ਰਕਾਰ ਦੇ ਨੇ, ਕਿਸੇ ਨੇ ਬਹੁਤਾ ਬੋਲਣਾ ਤਿਆਗ ਦਿੱਤਾ ਹੈ, ਕਿਸੇ ਨੇ ਚਾਹ ਵੀ ਤਿਆਗੀ ਹੋਈ ਹੈ, ਕਹਿੰਦੇ ਅਸੀਂ ਚਾਹ ਨਹੀਂ ਪੀਂਦੇ, ਕਿਸੇ ਨੇ ਕੁਝ ਤਿਆਗਿਆ ਹੋਇਆ, ਕਿਸੇ ਨੇ ਕੁਝ ਤਿਆਗਿਆ ਹੋਇਆ, ਕਈਆਂ ਨੇ ਆਪਣੇ ਖੀਸਿਆਂ ਨੂੰ ਚੋਲਿਆਂ ਨੂੰ ਖੀਸਾ ਨਹੀਂ ਲਵਾਇਆ, ਕਹਿੰਦੇ ਅਸੀਂ ਮਾਇਆ ਤਿਆਗੀ ਹੋਈ ਹੈ। ਇਹਨਾਂ ਤਿਆਗਾਂ ਵਾਲੇ ਬੜੇ ਨੇ, ਕਿਸੇ ਨੇ ਕੋਈ ਨਾ ਕੋਈ ਚੀਜ਼ ਤਿਆਗੀ ਹੁੰਦੀ ਹੈ, ਹਰ ਇੱਕ ਬੰਦੇ ਨੇ। ਆਪਾਂ ਵੀ ਜਿੰਨੇ ਬੈਠੇ ਹਾਂ ਕੁਝ ਨਾ ਕੁਝ ਆਪਾਂ ਵੀ ਕਿਸੇ ਨਾ ਕਿਸੇ ਨੇ ਤਿਆਗੇ ਹੀ ਹੋਣਾ, ਪਰ ਉਹ ਤਿਆਗੇ ਹੋਏ ਦਾ ਸਾਨੂੰ ਮਾਣ ਜ਼ਰੂਰ ਹੈ। ਜਿਹੜੀ ਚੀਜ਼ ਤਿਆਗੀ ਹੈ ਨਾ ਉਹਦਾ ਹੰਕਾਰ ਸਾਨੂੰ ਜ਼ਰੂਰ ਹੈ ਵੀ ਮੈਂ ਨਹੀਂ ਇਹ ਚੀਜ਼ ਇੰਨੇ ਸਾਲ ਹੋ ਗਏ ਨੇ ਟੱਚ ਤੱਕ ਨਹੀਂ ਕੀਤੀ। ਮਨ ਭਾਵੇਂ ਟੱਚ ਕਰੀ ਜਾਏ, ਤੂੰ ਹੱਥ ਭਾਵੇਂ ਟੱਚ ਨਹੀਂ ਕਰਦਾ ਤਾਂ ਕੀ ਹੋ ਗਿਆ? ਮਨ ਤਾਂ ਟੱਚ ਕਰ ਰਿਹਾ ਨਾ, ਗੱਲ ਤਾਂ ਮਨ ਦੀ ਹੈ। ਤਿਆਗ ਤਨ ਕਰਕੇ ਨਹੀਂ ਹੈ, ਤਨ ਕਰਕੇ ਤਿਆਗ ਦੁਨੀਆਂ ਦੀ ਹਰ ਇੱਕ ਚੀਜ਼ ਦਾ ਉਦੋਂ ਹੋ ਜਾਣਾ ਜਦੋਂ ਇਸ ਸਰੀਰ ਚੋਂ ਪ੍ਰਾਣ ਨਿਕਲਣੇ ਨੇ, ਉਦੋਂ ਤਨ ਕਰਕੇ ਸਭ ਕੁਝ ਤਿਆਗਿਆ ਜਾਣਾ। ਅਸਲ ਤਿਆਗ ਸੀ ਅੰਦਰੋਂ ਮਨ ਕਰਕੇ ਤਿਆਗ ਕਰਨਾ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਤਿਆਗਾਂ ਵਿੱਚੋਂ ਸਭ ਤੋਂ ਵੱਡਾ ਤਿਆਗ ਕਿਹੜਾ ਹੈ? ਨੀਕਾ, ਸ੍ਰੇਸ਼ਟ, ਸਰਵੋਤਮ ਤਿਆਗ। ਤਿਆਗੀ ਤਾਂ ਬੜੇ ਬੜੇ ਨੇ, ਪਰ ਅਸਲੀ ਤਿਆਗੀ ਕੌਣ ਹੈ? ਕਈਆਂ ਨੇ ਆਪਣੇ ਨਾਂ ਵੀ ਤਿਆਗੀ ਰਖਾਏ ਹੁੰਦੇ ਨੇ, ਫਲਾਣਾ ਤਿਆਗੀ। ਤਿਆਗੀ ਦੇ ਨਾਮ ਦੇ ਨਾਲ ਕੋਈ ਤਿਆਗੀ ਨਹੀਂ ਹੋ ਜਾਂਦਾ। ਤੇ ਅਸਲ ਵਿੱਚ ਤਿਆਗ ਹੈ ਕੀ ਹੈ? ਮਹਾਰਾਜ ਜੀ ਕਹਿੰਦੇ ਕਾਮ ਕ੍ਰੋਧ ਲੋਭ ਤਿਆਗਨਾ। ਜੇ ਤਿਆਗਣਾ ਹੀ ਹੈ ਤਾਂ ਸੱਜਣਾ ਕਾਮ ਦਾ ਤਿਆਗ ਕਰ। ਕਾਮ ਜਿਹਨੇ ਜੀਵ ਦੀ ਮਤ ਤੇ ਪਰਦਾ ਪਾ ਕੇ ਇਹਨੂੰ ਭ੍ਰਸ਼ਟ ਕਰ ਦਿੱਤਾ ਹੈ। ਕਲਯੁਗ ਵਿੱਚ ਸਭ ਤੋਂ ਬਲੀ ਵਿਕਾਰ ਹੈ ਕਾਮ, ਸਭ ਤੋਂ ਬਲੀ ਮਤ ਤੇ ਪਰਦਾ ਪਾ ਦਿੱਤਾ ਹੈ। ਅੱਜ ਜਿੰਨੀਆਂ ਸਮੱਗਰੀਆਂ ਆਲੇ ਦੁਆਲੇ ਨਜ਼ਰ ਆ ਰਹੀਆਂ, ਵਾਤਾਵਰਣ ਜੈਸਾ ਨਜ਼ਰ ਆ ਰਿਹਾ ਹੈ, ਉਹ ਕਾਮ ਦਾ ਪਸਾਰਾ ਵਧਾ ਰਿਹਾ ਹੈ। ਪੱਛਮੀ ਸੱਭਿਅਤਾ ਜਿਵੇਂ ਜਿਵੇਂ ਸਾਡੇ ਭਾਰਤ ਖੰਡ ਤੇ ਹਾਵੀ ਹੋ ਰਹੀ ਹੈ, ਤਿਵੇਂ ਤਿਵੇਂ ਕਾਮ ਦਾ ਵਰਤਾਰਾ ਵੀ ਵਧਦਾ ਚੱਲਿਆ ਜਾ ਰਿਹਾ ਹੈ। ਧਾਰਮਿਕ ਮਾਹੌਲ ਵਿੱਚ ਵੀ ਵਿਵਚਾਰੀ ਬਿਰਤੀ ਪੈਦਾ ਹੋ ਰਹੀ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਦਾ ਇੱਕ ਥਾਂ ਤੇ ਬਚਨ ਹੈ ਸਹਿਸ ਕਿਰਤੀ ਦੇ ਸਲੋਕਾਂ ਚ। ਮਹਾਰਾਜ ਜੀ ਕਹਿੰਦੇ ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ। ਹੇ ਕਾਮ, ਤੂੰ ਨਰਕਾਂ ਵਿੱਚ ਸੁੱਟਦਾ ਜੀਵ ਨੂੰ, ਨਰਕਾਂ ਵਿੱਚ ਵਾਸਾ ਦਿਵਾਉਂਦਾ ਤੇ ਬਹੁ ਪ੍ਰਕਾਰ ਦੀਆਂ ਜੂਨੀਆਂ ਵਿੱਚ ਭਟਕਣ ਵਾਸਤੇ ਲਾ ਦਿੰਦਾ। ਹੇ ਕਾਮ, ਤੂੰ ਐਸਾ ਹੈ। ਮਹਾਰਾਜ ਜੀ ਕਹਿੰਦੇ ਤਿਆਗਣਾ ਤਾਂ ਕਾਮ ਤਿਆਗੋ, ਤਿਆਗਣਾ ਹੈ ਤੇ ਕ੍ਰੋਧ ਤਿਆਗੋ। ਕ੍ਰੋਧ ਵੀ ਬਲੀ ਹੈ, ਇਹਦੇ ਕਰਕੇ ਵੀ ਜੀਵ ਗਰਸਿਆ ਹੋਇਆ। ਜਦੋਂ ਕ੍ਰੋਧੀ ਹੋ ਜਾਂਦਾ ਉਦੋਂ ਧਰਮ ਦਾ ਵਿਨਾਸ਼ ਹੋ ਜਾਂਦਾ ਹੈ। ਹੋਤ ਕ੍ਰੋਧ ਤੇ ਧਰਮ ਵਿਭੰਗਾ, ਕ੍ਰੋਧ ਕਰਕੇ ਧਰਮ ਵਿਭੰਗ ਹੋ ਜਾਂਦਾ। ਗੁਰੂ ਅਰਜਨ ਸਾਹਿਬ ਕਹਿੰਦੇ ਹੇ ਕਲਮੂਲ ਕ੍ਰੋਧੰ, ਹੇ ਲੜਾਈਆਂ ਦੇ ਮੂਲ ਜੜ ਕ੍ਰੋਧ, ਹੇ ਕਲਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਤੂੰ ਜਿਨ੍ਹਾਂ ਦੇ ਹਿਰਦਿਆਂ ਚ ਆ ਜਾਂਦਾ ਉਹਨਾਂ ਅੰਦਰ ਕਰੁਣਾ ਪੈਦਾ ਨਹੀਂ ਹੋਣ ਦਿੰਦਾ, ਦਇਆ ਪੈਦਾ ਨਹੀਂ ਹੋਣ ਦਿੰਦਾ, ਉਹਨਾਂ ਅੰਦਰੋਂ ਦਇਆ ਖਤਮ ਕਰਕੇ ਰੱਖ ਦਿੰਦਾ। ਪੰਡਿਤ ਗੁਲਾਬ ਸਿੰਘ ਨੇ ਇਸੇ ਕ੍ਰੋਧ ਦੀ ਦਸ਼ਾ ਮਨੁੱਖ ਦੀ ਜੋ ਬਣਾਉਂਦਾ ਉਹ ਦੱਸੀ ਹੈ, ਇਹ ਕ੍ਰੋਧ ਬੰਦੇ ਨੂੰ ਕਿਵੇਂ ਜਿਹਾ ਬਣਾ ਦਿੰਦਾ ਹੈ। ਪੰਡਿਤ ਗੁਲਾਬ ਸਿੰਘ ਦਾ ਗ੍ਰੰਥ ਆ ਪ੍ਰਬੋਧ ਚੰਦਰ ਨਾਟਕ, ਬੜਾ ਸੁੰਦਰ ਗ੍ਰੰਥ ਹੈ। ਤੇ ਉਹ ਲਿਖਦੇ ਨੇ ਅੰਧ ਕਰੋ ਦ੍ਰਿਗਵੰਤਨ ਕੋ ਸੁਰਤਵੰਤਨ ਕੋ ਬਦਰੋ ਕਰ ਡਾਰੋ। ਕ੍ਰੋਧ ਕਹਿੰਦਾ ਕਹਿੰਦਾ ਮੈਂ ਅੱਖਾਂ ਵਾਲਿਆਂ ਨੂੰ ਅੰਨਾ ਬਣਾ ਕੇ ਰੱਖ ਦਿੰਦਾ ਤੇ ਕੰਨਾਂ ਵਾਲਿਆਂ ਨੂੰ ਬੋਲਾ ਕਰਕੇ ਰੱਖ ਦਿੰਦਾ। ਜਿਨ੍ਹਾਂ ਦੀਆਂ ਅੱਖਾਂ ਨੇ ਉਹਨਾਂ ਨੂੰ ਅੰਨਾ ਬਣਾ ਦਿੰਦਾ। ਤਾਂ ਹੀ ਤਾਂ ਪਿਓ ਨੂੰ ਪੁੱਤਰ ਨਜ਼ਰ ਨਹੀਂ ਆਇਆ ਕਤਲ ਕਰਤਾ, ਭਰਾ ਨੂੰ ਭਰਾ ਨਜ਼ਰ ਨਹੀਂ ਆਇਆ ਵੱਢ ਸੁੱਟਿਆ, ਪੁੱਤਰ ਨੇ ਬਾਪ ਵੱਢ ਸੁੱਟਿਆ, ਕਿਉਂਕਿ ਕ੍ਰੋਧ ਨੇ ਅੱਖਾਂ ਤੋਂ ਅੰਨਾ ਕਰ ਦਿੱਤਾ, ਨਜ਼ਰ ਨਹੀਂ ਆਇਆ ਕਿ ਉਹੀ ਬਾਪ ਹੈ ਜਿਹਦੀ ਗੋਦ ਚ ਖੇਡਦਾ ਰਿਹਾ। ਤੇ ਉਹਨੂੰ ਤੁਸੀਂ ਲੱਖ ਗਿਆਨ ਦੀ ਗੱਲ ਸੁਣਾਓ, ਜਦੋਂ ਬੰਦਾ ਕ੍ਰੋਧੀ ਹੁੰਦਾ ਨਾ ਉਹ ਕਿਸੇ ਦਾ ਗਿਆਨ ਵੀ ਨਹੀਂ ਸੁਣਦਾ, ਕਿਉਂਕਿ ਕੰਨਾਂ ਤੋਂ ਕ੍ਰੋਧ ਬੋਲਾ ਕਰਕੇ ਰੱਖ ਦਿੰਦਾ, ਬੋਲਾ ਬਣਾ ਕੇ ਰੱਖ ਦਿੰਦਾ। ਇੱਥੇ ਮਹਾਰਾਜ ਜੀ ਕਹਿੰਦੇ ਜੇ ਤਿਆਗਣਾ ਤਾਂ ਕ੍ਰੋਧ ਦਾ ਤਿਆਗ ਕਰ। ਫਿਰ ਕਹਿੰਦੇ ਨੇ ਲੋਭ ਲਾਲਚ, ਲੋਭ ਦੀ ਬਿਰਤੀ ਜਿਹਨੂੰ ਮਹਾਰਾਜ ਜੀ ਨੇ ਗੁਰਬਾਣੀ ਚ ਕੁੱਤੇ ਦੀ ਪਰਿਭਾਸ਼ਾ ਦਿੱਤੀ ਹੈ, ਕੁੱਤਾ ਲਭ ਕੁੱਤਾ, ਕੂੜ ਚੂਹੜਾ, ਠੱਗ ਖਾਧਾ ਮੁਰਦਾਰ, ਲਭ ਨੂੰ ਕੂਕਰ ਕਿਹਾ, ਲਭ ਕੂਕਰ ਹਲਕਾਇਆ, ਹਲਕਾਇਆ ਹੋਇਆ ਕੁੱਤਾ ਹੈ ਲਾਲਚ। ਹਲਕੇ ਹੋਏ ਕੁੱਤੇ ਦੀ ਨਿਸ਼ਾਨੀ ਹੁੰਦੀ ਆ ਮੂੰਹ ਤੋਂ ਝੱਗ ਸੁੱਟਦਾ, ਹਲਕਾ ਹੋਇਆ ਕੁੱਤਾ ਉਹ ਮੂੰਹ ਤੋਂ ਝੱਗ ਸੁੱਟਦਾ, ਉਹਦੀ ਪੂੰਛ ਸਿੱਧੀ ਹੋ ਜਾਂਦੀ ਹੈ, ਪਾਣੀ ਤੋਂ ਡਰਦਾ ਹੈ। ਇੱਦਾਂ ਜਿਹੜਾ ਲਾਲਚੀ ਤੇ ਲੋਭੀ ਬੰਦਾ ਉਹ ਵੀ ਮੂੰਹ ਤੋਂ ਲਾਲਚ ਦੀਆਂ ਰਾਲਾਂ ਸੁੱਟੀ ਜਾਂਦਾ ਵੇਖ ਕੇ ਚੀਜ਼ਾਂ ਪਦਾਰਥਾਂ ਨੂੰ। ਸਾਧ ਸੰਗਤ ਰੂਪੀ ਜਲ ਤੋਂ ਵੀ ਡਰਦਾ ਹੈ। ਤੇ ਫਿਰ ਜਿਵੇਂ ਹਲਕਾਏ ਕੁੱਤੇ ਦੀ ਪੂੰਛ ਸਿੱਧੀ ਹੋ ਜਾਂਦੀ ਹੈ, ਇੱਦਾਂ ਲੋਭੀ ਤੇ ਲਾਲਚੀ ਬੰਦਾ ਵੀ ਵਲ ਛਲ ਕਰਕੇ ਦੁਨੀਆਂ ਵਾਲੇ ਪਾਸਿਓਂ ਭਾਵੇਂ ਸਿੱਧਾ ਹੋ ਕੇ ਚੱਲੀ ਜਾਏ ਪਰ ਅੰਦਰ ਉਹਦੇ ਕਪਟ ਭਰਿਆ ਹੁੰਦਾ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਇਹਦਾ ਵੀ ਤਿਆਗ ਕਰ, ਲੋਭ। ਦੁਨੀਆਂ ਦੇ ਜਿੰਨੇ ਪਾਪ ਨੇ ਦਰਅਸਲ ਉਹ ਸਾਰੇ ਪਾਪ ਲੋਭ ਚੋਂ ਜਨਮ ਲੈਂਦੇ ਨੇ। ਹਰ ਇੱਕ ਪਾਪ ਦੀ ਪੈਦਾਵਾਰ ਲਾਲਚ ਤੇ ਲੋਭ ਚੋਂ ਹੁੰਦੀ ਹੈ। ਜਾਂ ਮੋਟੀ ਜੀ ਗੱਲ ਕਹਿ ਲਈਏ, ਦੁਨੀਆਂ ਦੇ ਜਿੰਨੇ ਪਾਪ ਨੇ ਉਹਨਾਂ ਪਾਪਾਂ ਦਾ ਬਾਪ ਲੋਭ ਹੈ, ਲਾਲਚ ਹੈ, ਜਿਹਦੇ ਤੋਂ ਸਾਰੇ ਪਾਪ ਜਨਮ ਲੈਂਦੇ ਨੇ। ਦੁਨੀਆਂ ਦੇ ਜਿੰਨੇ ਪਾਪ ਨੇ ਉਹਨਾਂ ਦਾ ਬਾਪ ਲੋਭ ਹੈ, ਲਾਲਚ ਹੈ। ਇੱਕ ਰਾਜੇ ਦੇ ਕੋਲ ਇੱਕ ਪੰਡਿਤ ਨੇ ਆ ਕੇ ਸਵਾਲ ਕੀਤਾ, ਕਹਿੰਦਾ ਮੇਰੇ ਕੋਲ ਕੁਝ ਸਵਾਲ ਨੇ, ਤੇਰੇ ਕੋਲ ਬੜਾ ਵਿਦਵਾਨ ਪੰਡਿਤ ਹੈ, ਇਹਨੂੰ ਕਹੇ ਮੇਰੇ ਸਵਾਲਾਂ ਦਾ ਜਵਾਬ ਦੇਵੇ। ਉਹਨੇ ਸਵਾਲ ਕੀਤਾ, ਕਹਿਣ ਲੱਗਾ ਵੀ ਇੱਥੇ ਸੁਖੀ ਕੌਣ ਤੇ ਅੱਗੇ ਦੁਖੀ ਕੌਣ। ਦੂਜਾ ਸਵਾਲ ਸੀ, ਇੱਥੇ ਦੁਖੀ ਕੌਣ ਤੇ ਅੱਗੇ ਸੁਖੀ ਕੌਣ। ਤੀਜਾ ਸਵਾਲ ਸੀ ਕਿ ਇੱਥੇ ਸੁਖੀ ਕੌਣ ਤੇ ਅੱਗੇ ਸੁਖੀ ਕੌਣ। ਤੇ ਚੌਥਾ ਸਵਾਲ ਸੀ ਵੀ ਇੱਥੇ ਵੀ ਦੁਖੀ ਕੌਣ ਤੇ ਅੱਗੇ ਦੁਖੀ ਕੌਣ। ਤੇ ਪੰਜਵਾਂ ਸਵਾਲ ਸੀ ਉਹਦਾ ਕਿ ਪਾਪ ਦਾ ਬਾਪ ਕੌਣ ਹੈ। ਉਹ ਰਾਜੇ ਦਾ ਪੰਡਿਤ ਇਹਦਾ ਜਵਾਬ ਨਹੀਂ ਦੇ ਸਕਿਆ, ਘਰ ਚਲਾ ਗਿਆ ਬੜਾ ਚਿੰਤਾ ਤੁਰ। ਉਹਦੀ ਲੜਕੀ ਬੜੀ ਸਿਆਣੀ ਸੀ, ਕਹਿਣ ਲੱਗੀ ਪਿਤਾ ਜੀ ਕੀ ਗੱਲ। ਕਹਿੰਦਾ ਵੀ ਆਹ ਸਵਾਲ ਨੇ ਪੰਜ, ਇਹਨਾਂ ਦੇ ਜਵਾਬ ਦੇਣੇ ਨੇ। ਲੜਕੀ ਕਹਿਣ ਲੱਗੀ ਪਿਤਾ ਜੀ ਫਿਕਰ ਨਾ ਕਰੋ, ਇਹਦਾ ਜਵਾਬ ਮੈਂ ਕੱਲ੍ਹ ਤੁਹਾਡੇ ਨਾਲ ਚੱਲ ਕੇ ਦਿਆਂਗੀ। ਉਹ ਲੜਕੀ ਪਹਿਲਾਂ ਤਾਂ ਇੱਕ ਵੇਸ਼ਵਾ ਕੋਲ ਗਈ, ਉਹਨੂੰ ਆਖਿਆ ਵੀ ਤੂੰ ਕੱਲ੍ਹ ਮੇਰੇ ਨਾਲ ਰਾਜੇ ਦੀ ਸਭਾ 'ਚ ਚੱਲਣਾ। ਫਿਰ ਉਹ ਇੱਕ ਲੱਕੜਹਾਰੇ ਕੋਲ ਗਈ ਜਿਹੜਾ ਬੜਾ ਗਰੀਬ ਸੀ, ਦੁਖੀ ਸੀ, ਉਹਨੂੰ ਕਿਹਾ ਵੀ ਤੂੰ ਕੱਲ੍ਹ ਨਾਲ ਚੱਲਣਾ। ਤੀਜੇ ਇੱਕ ਸ਼ਾਹੂਕਾਰ ਕੋਲ ਜਾ ਕੇ ਉਹਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਵੀ ਕੱਲ੍ਹ ਨੂੰ ਨਾਲ ਚੱਲਣਾ। ਤੇ ਚੌਥੇ ਇੱਕ ਮਹਾਂਪੁਰਖ ਕੋਲ ਜਾ ਕੇ ਬੇਨਤੀ ਕੀਤੀ ਕਿ ਸੰਤ ਜੀ ਤੁਸੀਂ ਮੇਰੇ ਨਾਲ ਚੱਲਣਾ। ਚਾਰ ਜਣਿਆਂ ਨੂੰ ਨਾਲ ਲੈ ਲਿਆ, ਇੱਕ ਵੇਸ਼ਵਾ, ਦੂਜਾ ਲੱਕੜਹਾਰਾ ਤੇ ਤੀਜਾ ਜਿਹੜਾ ਸ਼ਾਹੂਕਾਰ ਸੀ ਤੇ ਚੌਥਾ ਮਹਾਂਪੁਰਖ ਮਹਾਤਮਾ। ਅਗਲੇ ਦਿਨ ਚਾਰਾਂ ਨੂੰ ਨਾਲ ਲੈ ਕੇ ਚੱਲ ਪਈ ਤੇ ਇੱਕ ਮਰਿਆ ਹੋਇਆ ਕਤੂਰਾ ਕੁੱਤੇ ਦਾ ਬੱਚਾ ਉਹ ਇੱਕ ਕੱਪੜੇ 'ਚ ਲਪੇਟ ਕੇ ਨਾਲ ਲੈ ਲਿਆ ਤੇ ਉਹੀ ਪੰਡਿਤ ਰਾਜੇ ਦੀ ਸਭਾ ਵਿੱਚ ਆਉਣ ਲੱਗਾ ਜਿਹਨੇ ਸਵਾਲ ਕੀਤੇ ਸੀ ਈਰਖਾਵਸ ਹੋ ਕੇ। ਇਹ ਲੜਕੀ ਨੇ ਆਖਿਆ ਉਹ ਕੱਪੜੇ 'ਚ ਲਪੇਟਿਆ ਹੋਇਆ ਕਤੂਰਾ ਉਹ ਪੰਡਿਤ ਨੂੰ ਫੜਾ ਦਿੱਤਾ, ਕਹਿੰਦੀ ਪੰਡਿਤ ਜੀ ਆਹ ਬਸ ਰਾਜੇ ਦੀ ਸਭਾ ਤੱਕ ਅੰਦਰ ਤੱਕ ਲੈ ਚਲੋ, 500 ਰੁਪਈਆ ਦਿਆਂਗੀ ਬਦਲੇ। ਉਹ ਬੜਾ ਖੁਸ਼ ਹੋਇਆ ਵੀ ਇੰਨਾ ਕੁ ਕੰਮ, ਪੁੱਛਿਆ ਵੀ ਨਹੀਂ ਵੀ ਇਹਦੇ 'ਚ ਹੈ ਕੀ, ਲੋਭ ਜਿਹਨੇ ਮੱਤ ਤੇ ਮਾਰ ਦਿੱਤੀ, 500 ਰੁਪਏ ਦੇ ਲਾਲਚ ਕਰਕੇ ਅੰਦਰ ਨੂੰ ਲੈ ਕੇ ਤੁਰ ਪਿਆ। ਰਾਜੇ ਕੋਲ 4 ਸਵਾਲ ਸਨ, ਪੰਜਵਾਂ ਇਹ ਸੀਗਾ ਕਿ ਰਾਜਾ ਕੱਪੜਾ ਖੋਲੋ। ਜਦੋਂ ਉਹਨੇ ਕੱਪੜਾ ਖੋਲ ਕੇ ਵਿਖਾਇਆ ਤੇ ਵਿੱਚ ਮਰਿਆ ਹੋਇਆ ਕਤੂਰਾ, ਕਹਿਣ ਲੱਗੇ ਰਾਜਨ ਪਾਪ ਦਾ ਬਾਪ ਲੋਭ ਹੈ, ਮੈਂ ਇਹਨੂੰ 500 ਰੁਪਈਏ ਦਾ ਲਾਲਚ ਦਿੱਤਾ ਸੀ, ਇੱਕ ਪੰਡਿਤ ਹੋਣ ਦੇ ਬਾਵਜੂਦ ਇਹਨੇ ਚੰਡਾਲਾਂ ਵਾਲਾ ਕੰਮ ਕੀਤਾ, ਮਰਿਆ ਹੋਇਆ ਕੁੱਤਾ ਅੰਦਰ ਤੱਕ ਲੈ ਕੇ ਆਇਆ। ਪਾਪ ਦਾ ਬਾਪ ਲੋਭ ਹੈ, ਲਾਲਚ ਹੈ, ਦੁਨੀਆਂ ਦੇ ਜਿੰਨੇ ਪਾਪ ਨੇ ਲੋਭ ਚੋਂ ਪੈਦਾ ਹੁੰਦੇ ਨੇ। ਮਹਾਰਾਜ ਜੀ ਕਹਿੰਦੇ ਜੇ ਤਿਆਗਣਾ ਇਹਨੂੰ ਤਿਆਗੋ। ਇੱਥੇ ਤਿੰਨਾਂ ਦੀ ਗੱਲ ਕਹਿ ਕੇ ਦੋਵੇਂ ਉਹ ਵੀ ਨਾਲ ਕਹਿ ਦਿੱਤੇ ਨੇ ਅਗਲੇ ਵੀ, ਮੋਹ ਤੇ ਹੰਕਾਰ। ਮਹਾਰਾਜ ਜੀ ਕਹਿੰਦੇ ਮੋਹ ਅਹੰਕਾਰ ਇਹਨਾਂ ਦਾ ਤਿਆਗ ਕਰ ਦਿਓ, ਇਹੀ ਦੁਨੀਆਂ ਦਾ ਸਭ ਤੋਂ ਵੱਡਾ ਤਿਆਗ ਹੈ।
ਮੰਗਨਾ ਮੰਗਨ ਨਿਕਾ ਹਰ ਜਸ ਗੁਰ ਤੇ ਮੰਗਣਾ।
ਮਹਾਰਾਜ ਜੀ ਕਹਿੰਦੇ ਮੰਗਣ ਵਿੱਚੋਂ, ਹੁਣ ਮੰਗਣਾ ਵਿੱਚ ਸਾਡੀਆਂ ਕਿੰਨੀਆਂ ਮੰਗਾਂ ਨੇ, ਕਿੰਨਾ ਕੁਝ ਮੰਗਦੇ ਹਾਂ ਅਸੀਂ, ਮਹਾਰਾਜ ਆਹ ਵੀ ਦੇ ਦਿਓ, ਇਹ ਵੀ ਦੇ ਦਿਓ, ਬਹੁਤ ਕੁਝ ਮੰਗਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਸਾਰੀਆਂ ਮੰਗਾਂ ਵਿੱਚੋਂ ਇੱਕ ਸਭ ਤੋਂ ਵੱਡੀ ਸ੍ਰੇਸ਼ਟ ਮੰਗ ਹੈ, ਜੇ ਮੰਗਣੀਆਂ ਤਾਂ ਮੰਗਿਆ ਕਰੋ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚੋਂ ਕਿ ਮਹਾਰਾਜ ਸਾਡੀ ਝੋਲੀ 'ਚ ਹਰ ਜਸ ਦੀ ਦਾਤ ਪਾਓ। ਹਰ ਜਸ, ਹਰੀ ਦਾ ਜਸ ਮੰਗਿਆ ਕਰੋ ਮਹਾਰਾਜ, ਰਹਿੰਦੇ ਸਵਾਸਾਂ ਤੱਕ ਤੁਹਾਡਾ ਜਸ ਗਾਉਂਦੇ ਰਹੀਏ। ਹਰ ਜਸ ਗੁਰ ਤੇ ਮੰਗਣਾ, ਹਰੀ ਦਾ ਜਸ, ਇਹ ਜਸ ਗੁਰੂ ਸਾਹਿਬ ਜੀ ਦੇ ਚਰਣਾਂ ਵਿੱਚੋਂ ਮੰਗਣਾ ਹੈ।
ਜਾਗਨਾ ਜਾਗਨ ਨਿਕਾ ਹਰ ਕੀਰਤਨ ਮੈਂ ਜਾਗਨਾ।
ਜਾਗਣ ਨੂੰ ਬੜੀ ਦੁਨੀਆ ਜਾਗਦੀ ਹੈ, ਕਈ ਰਾਤ ਨੂੰ ਟੀਵੀ ਲਾ ਕੇ ਜਾਗੀ ਜਾਂਦੇ ਨੇ, ਆ ਕਈਆਂ ਨੇ ਹੱਥਾਂ 'ਚ ਡੰਡੇ ਫੜੇ ਨੇ ਚੌਂਕੀਦਾਰਾ ਕਰਨ ਵਾਸਤੇ, ਬਾਹਰ ਗਲੀਆਂ 'ਚ ਜਾਗ ਰਹੇ ਨੇ, ਕਈ ਘਰਾਂ ਵਿੱਚ ਬੈਠੇ ਉਦਾਂ ਹੀ ਜਾਗੀ ਜਾਂਦੇ, ਕਈ ਵਿਕਾਰ ਭੋਗਦੇ ਜਾਗ ਰਹੇ ਨੇ। ਜਾਗਣ ਨੂੰ ਤਾਂ ਬੜੀ ਦੁਨੀਆ ਜਾਗਦੀ ਹੈ, ਪਰ ਮਹਾਰਾਜ ਜੀ ਕਹਿੰਦੇ ਜਾਗਣ ਵਿੱਚ ਸਭ ਤੋਂ ਸ੍ਰੇਸ਼ਟ ਜਾਗਣਾ, ਸਰਵੋਤਮ ਜਾਗਣਾ ਹੈ ਕਿ ਜਿੱਥੇ ਹਰੀ ਦਾ ਕੀਰਤਨ ਹੁੰਦਾ ਹੋਵੇ ਉੱਥੇ ਬਹਿ ਕੇ ਜਾਗਣਾ ਤੇ ਬਹਿ ਕੇ ਸੁਣਨਾ ਜਾਗ ਕੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਰ ਸਾਡੇ ਤਾਂ ਕਈ ਗੁਰਮੁਖ ਪਿਆਰੇ ਉਦਾਂ ਤਾਂ ਘਰਾਂ 'ਚ ਭਾਵੇਂ ਜਾਗਦੇ ਰਹਿਣ, ਪਰ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਹੁੰਦਾ ਹੋਵੇ, ਕਥਾ ਹੁੰਦਾ ਹੋਵੇ, ਇੱਥੇ ਆ ਕੇ ਨਹੀਂ ਉਹਨਾਂ ਕੋਲੋਂ ਜਾਗਿਆ ਜਾਂਦਾ, ਇੱਥੇ ਆ ਕੇ ਝਪਕੀ ਲਾ ਕੇ ਨੀਂਦ ਜ਼ਰੂਰ ਪੂਰੀ ਕਰਦੇ ਨੇ, ਬੈਠੇ ਬੈਠੇ ਸੋਈ ਜਾਣਗੇ, ਨੀਂਦ ਪੂਰੀ ਕਰੀ ਜਾਣਗੇ, ਉਦਾਂ ਭਾਵੇਂ ਜਾਗੀ ਜਾਣ, ਨੀਂਦ ਆਵੇ ਨਾ ਆਵੇ, ਪਰ ਇੱਥੇ ਆ ਕੇ ਆ ਜਾਂਦੀ। ਮਹਾਰਾਜ ਕਹਿੰਦੇ ਜਾਗੋ, ਜਾਗਣਾ ਤਾਂ ਹਰੀ ਦੇ ਕੀਰਤਨ ਵਿੱਚ ਜਾਗੋ, ਪਰਮੇਸ਼ਰ ਦਾ ਕੀਰਤਨ ਹੁੰਦਾ ਹੋਵੇ ਜਾਗਦੇ ਰਹੋ, ਕਿਉਂਕਿ ਜਾਗਣ ਵਾਲਿਆਂ ਤੇ ਗੁਰੂ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ। ਮਹਾਰਾਜ ਜੀ ਦੇ ਬਚਨ ਨੇ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ, ਪਰਮਾਤਮਾ ਵੱਲੋਂ ਦਾਤਾਂ ਉਹਨਾਂ ਨੂੰ ਮਿਲਦੀਆਂ ਨੇ ਜਿਹੜੇ ਜਾਗਦੇ ਨੇ। ਇਸੇ ਕਰਕੇ ਭਗਤ ਜੀ ਨੇ ਵੀ ਕਿਹਾ ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ। ਸੁੱਤਾ ਕੀ ਕਰਦੇ ਆ, ਬੈਠ ਤੇ ਬੈਠ ਕੇ ਜਾਗ, ਜਾ ਕੇ ਸੰਗ ਤੇ ਵਿਛੜਾ ਤਾਂ ਹੀ ਕੇ ਸੰਗ ਲਾਗ, ਜਿਹਦੇ ਤੋਂ ਵਿਛੜਿਆ ਹੋਇਆ ਉਹਦੇ ਨਾਲ ਜੁੜਨ ਦਾ ਯਤਨ ਕਰ, ਵਿਛੜਿਆ ਹੋਇਆ ਉਹਦੇ ਨਾਲ ਜੋੜ ਕਰ ਆਪਣਾ, ਇਹ ਜਾਗਣਾ ਪ੍ਰਵਾਨ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਹਰੀ ਦੇ ਕੀਰਤਨ ਵਿੱਚ ਜਾਗਿਆ ਜਾਏ, ਇਹ ਜਾਗਣਾ ਹਰੀ ਦੇ ਕੀਰਤਨ ਵਿੱਚ ਸਭ ਤੋਂ ਸ੍ਰੇਸ਼ਟ ਹੈ।
ਲਾਗਨਾ ਲਾਗਨ ਨਿਕਾ ਗੁਰ ਚਰਨੀ ਮਨ ਲਾਗਨਾ।
ਮਹਾਰਾਜ ਜੀ ਕਹਿੰਦੇ ਜੇ ਲੱਗਣਾ ਕਿਤੇ ਲੱਗ, ਸਾਰੇ ਲੱਗਣਾ ਹੁਣ, ਕੋਈ ਕਿਤੇ ਲੱਗਾ ਹੋਇਆ, ਕੋਈ ਕਿਤੇ ਲੱਗਾ ਹੋਇਆ, ਕੋਈ ਬਹੁਤਾ ਬੋਲਣ ਚ ਲੱਗਾ ਹੋਇਆ, ਕੋਈ ਬਹੁਤਾ ਖਾਣ ਚ ਲੱਗਾ ਹੋਇਆ, ਕੋਈ ਬਹੁਤਾ ਫਿਰਨ ਵਿੱਚ ਲੱਗਾ ਹੋਇਆ, ਕੋਈ ਬਹੁਤਾ ਇੱਕ ਥਾਂ ਤੇ ਬੈਠਣ ਚ ਲੱਗਾ ਹੋਇਆ, ਕਿਤੇ ਨਾ ਕਿਤੇ ਸਾਰੇ ਹੀ ਲੱਗੇ ਹੋਏ ਨੇ। ਮਹਾਰਾਜ ਜੀ ਕਹਿੰਦੇ ਜੇ ਲੱਗਣਾ ਹੀ ਹੈ ਨਾ ਤੇ ਗੁਰੂ ਦੇ ਚਰਨਾਂ ਨਾਲ ਲਾਗੇ ਲੱਗਣਾ ਸਭ ਤੋਂ ਉੱਤਮ ਹੈ। ਗੁਰ ਚਰਣੀ ਮਨ ਲਾਗਨਾ, ਆਪਣੇ ਮਨ ਨੂੰ ਗੁਰੂ ਦੇ ਚਰਨਾਂ ਨਾਲ ਲਾ, ਗੁਰੂ ਦੇ ਚਰਨਾਂ ਨਾਲ ਆਪਣੇ ਮਨ ਨੂੰ ਜੋੜਨਾ ਕਰ।
ਇਹ ਬਿਧਿ ਸਹਿ ਪ੍ਰਾਪਤੇ ਜਾ ਕੈ ਮਸਤਕ ਭਾਗਨਾ।
ਸਾਹਿਬ ਜੀ ਕਹਿੰਦੇ ਆ ਜਿਹੜੀ ਵਿਧੀ ਉੱਪਰ ਦੱਸੀ ਹੈ ਇਹ ਉਹਨੂੰ ਪ੍ਰਾਪਤ ਹੁੰਦੀ ਆ, ਹਰ ਇੱਕ ਨੂੰ ਨਹੀਂ ਮਿਲਦੀ। ਉਹਨੂੰ ਪ੍ਰਾਪਤ ਹੁੰਦੀ ਆ ਜਿਹਦੇ ਮੱਥੇ ਤੇ ਚੰਗੇ ਭਾਗ ਹਨ, ਜਾ ਕੈ ਮਸਤਕ ਭਾਗਨਾ। ਜਿਹਦੇ ਮੱਥੇ ਤੇ ਚੰਗੇ ਭਾਗ ਨੇ, ਚੰਗੇ ਕਰਮ ਨੇ, ਉਸੇ ਨੂੰ ਇਹ ਵਿਧੀ ਪ੍ਰਾਪਤ ਹੁੰਦੀ ਹੈ, ਉਹਨੂੰ ਆ ਵਿਧ ਪ੍ਰਾਪਤ ਹੁੰਦੀ ਹੈ, ਮਿਲਦੀ ਹੈ।
ਕੋ ਨਾਨਕ ਤਿਸ ਸਭ ਕਿਛ ਨੀਕਾ ਜੋ ਪ੍ਰਭ ਕੀ ਸਰਨਾਗਨਾ।
ਪੰਜਵੇਂ ਬਾਪੂ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਅਖੀਰਲੀ ਪੰਕਤੀ ਚ ਬਚਨ ਕਰਦੇ ਭਾਈ, ਉਹਦਾ ਸਭ ਕੁਝ ਨੀਕਾ ਭਲਾ, ਉਹਦਾ ਖਾਣਾ ਪੀਣਾ ਪਹਿਨਣਾ ਬੋਲਣਾ ਸੌਣਾ ਵਿਚਰਨਾ ਸਭ ਪ੍ਰਵਾਨ ਹੈ, ਨੀਕਾ ਚੰਗਾ ਹੈ। ਕਿਹਦਾ? ਜਿਹੜਾ ਹਰੀ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਪਿਆ ਹੋਇਆ, ਜਿਹੜਾ ਉਹਦੀ ਸ਼ਰਨ ਵਿੱਚ ਪਿਆ। ਜੋ ਪ੍ਰਭ ਕੀ ਸ਼ਰਨਾਗਨਾ, ਜਿਹੜਾ ਪ੍ਰਭੂ ਦੀ ਸ਼ਰਨ ਵਿੱਚ ਹੈ ਉਹਦਾ ਸਭ ਕੁਝ ਨੀਕਾ ਹੈ, ਉਹਦਾ ਸਭ ਕੁਝ ਭਲਾ ਹੈ। ਤੇ ਜਿਹੜਾ ਉਹਦੀ ਸ਼ਰਨ ਤੋਂ ਬਾਹਰ ਹੀ ਤੁਰਿਆ ਫਿਰਦਾ ਹੈ, ਉਹਦਾ ਖਾਣਾ ਪੀਣਾ ਪਹਿਨਣਾ ਬੋਲਣਾ ਤ੍ਰਿਕਾਰ ਹੈ, ਤ੍ਰਿਗ ਹੈ ਉਹਦਾ ਜੀਵਨ। ਤੇ ਜਿਹੜਾ ਸ਼ਰਨ ਚ ਪੈ ਗਿਆ ਉਹਦਾ ਜੀਵਨ ਸਫਲ ਹੈ, ਉਹਦਾ ਜੀਵਨ ਪ੍ਰਵਾਨ ਹੈ।
ਦੋਏਰਾ ਜਿਸ ਨਰਕ ਬਡ ਭਾਗ ਜਗ ਇਹ ਮਨ ਹੈ ਉਪਦੇਸ਼।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੰਦਿਆਂ ਕਿਹਾ, ਭਾਈ ਸਿੱਖੋ, ਜਿਨ੍ਹਾਂ ਨਰਾਂ ਦੇ ਵੱਡੇ ਭਾਗ ਨੇ ਇਸ ਜਗਤ ਵਿੱਚ, ਉਹੀ ਇਸ ਪਵਿੱਤਰ ਪਾਵਨ ਉਪਦੇਸ਼ ਨੂੰ ਮੰਨਣਗੇ, ਉਹੀ ਇਸ ਉਪਦੇਸ਼ ਨੂੰ ਮੰਨਣ ਵਾਲੇ ਹੋਣਗੇ।
ਮਮ ਪਦ ਕੋ ਪ੍ਰਾਪਤ ਭਲੇ ਤਿਆਗੈ ਸਕਲ ਕਲੇਸ਼।
ਇਸ ਉਪਦੇਸ਼ ਨੂੰ ਸੁਣ ਕੇ ਮੰਨਣ ਵਾਲੇ ਜਿਹੜੇ ਸਿੱਖ ਨੇ ਉਹ ਮੇਰੀ ਪਦਵੀ ਨੂੰ ਪ੍ਰਾਪਤ ਹੋਣਗੇ ਔਰ ਉਹਨਾਂ ਦੇ ਸਾਰੇ ਕਲੇਸ਼ ਤਿਆਗੇ ਜਾਣਗੇ।
ਜੋ ਭਈ ਸਿੱਖ ਸੰਗਤ ਮੇਰੋ ਪਰਿਵਾਰੋ।
ਮਹਾਰਾਜ ਜੀ ਕਹਿੰਦੇ ਸਾਰੀ ਸਿੱਖ ਸੰਗਤ ਮੇਰਾ ਪਰਿਵਾਰ ਹੈ।
ਕਰੋ ਆਨੰਦ ਮੰਗਲਾ ਚਾਰੋ।
ਪਾਤਸ਼ਾਹ ਕਹਿੰਦੇ ਭਾਈ ਸਾਰੇ ਆਨੰਦ ਕਰੋ, ਸਭ ਨੇ ਮੰਗਲਾ ਚਾਰ ਕਰਨੇ ਹਨ।
ਪੱਥੋ ਸ਼ਬਦ ਸਿਮਰੋ ਸਤ ਨਾਮ।
ਮਹਾਰਾਜ ਜੀ ਕਹਿੰਦੇ ਸ਼ਬਦ ਪੜੋ ਗੁਰਬਾਣੀ ਦੇ ਤੁਸੀਂ ਸਾਰੇ ਮਿਲ ਕੇ, ਔਰ ਸੱਚੇ ਨਾਮ ਦਾ ਸਿਮਰਨ ਕਰੋ, ਨਾਮ ਦੀ ਕਮਾਈ ਕਰੋ।
ਸੋ ਗਮਨੈ ਅਬ ਆਪਣੇ ਧਾਮ।
ਕਹਿੰਦੇ ਹੁਣ ਅਸੀਂ ਆਪਣੇ ਘਰ ਨੂੰ ਚੱਲੇ ਆ, ਅਸੀਂ ਬੈਕੁੰਠ ਧਾਮ ਨੂੰ ਚੱਲੇ, ਸੱਚਖੰਡ ਨੂੰ। ਤੁਸੀਂ ਸਾਡੇ ਪਿੱਛੋਂ ਗੁਰਬਾਣੀ ਪੜੋ ਔਰ ਨਾਮ ਦਾ ਸਿਮਰਨ ਕਰੋ।
ਕਰੋ ਨਾ ਸ਼ੋਕ ਓਕ ਮੈਂ ਕੋਈ।
ਕੋਈ ਸਾਡੇ ਘਰ ਵਿੱਚ ਪਿੱਛੋਂ ਸ਼ੋਕ ਨਾ ਕਰੇ, ਕਿਸੇ ਨੇ ਸਾਡੇ ਪਿੱਛੋਂ ਵਿਯੋਗ ਨਹੀਂ ਕਰਨਾ।
ਥਿਰਿਓ ਗੁਰੂ ਪਰਾਇਣ ਹੋਏ।
ਸਾਰੇ ਗੁਰੂ ਪਰਾਇਣ ਹੋ ਕੇ ਥਿਰ ਹੋ ਕੇ ਬੈਠੇ ਰਹੋ।
ਸੋ ਪਿਆਰੋ ਜੋ ਕੋਈ ਹੁਕਮ ਆਵੇ।
ਮਹਾਰਾਜ ਜੀ ਕਹਿੰਦੇ ਉਹ ਸਿੱਖ ਮੈਨੂੰ ਬੜਾ ਪਿਆਰਾ ਲੱਗੇਗਾ ਜਿਹੜਾ ਸਾਡਾ ਕਹਿਆ ਹੋਇਆ ਕਮਾਵੇਗਾ।
ਅੰਤ ਸਮੇਂ ਮਮ ਪਦ ਕੋ ਪਾਵੇ।
ਔਰ ਉਹਨੂੰ ਅੰਤਮ ਸਮੇਂ ਮੇਰੀ ਪਦਵੀ ਪ੍ਰਾਪਤ ਹੋਵੇਗੀ, ਉਹ ਮੇਰੇ ਸਰੂਪ ਨੂੰ ਪ੍ਰਾਪਤ ਹੋਵੇਗਾ।
ਸਦਾ ਸਨੇਹ ਕਰੇ ਗੁਰਬਾਣੀ।
ਇਹ ਭਾਈ ਤੁਸੀਂ ਸਦਾ ਗੁਰਬਾਣੀ ਨਾਲ ਸਨੇਹ ਕਰਨਾ, ਗੁਰਬਾਣੀ ਨਾਲ ਪਿਆਰ ਕਰਨਾ ਹੈ।
ਪਠਨ ਸੁਣਨ ਤੇ ਆਨੰਦ ਠਾਨੇ।
ਗੁਰਬਾਣੀ ਨੂੰ ਪੜਨਾ, ਗੁਰਬਾਣੀ ਨੂੰ ਸੁਣ ਕੇ ਹਿਰਦੇ ਵਿੱਚ ਆਨੰਦ ਮਾਣਨਾ ਹੈ।
ਸਤਨਾਮ ਸਿਮਰੋ ਰੰਗ ਰਾਤੇ,
ਔਰ ਪਰਮਾਤਮਾ ਦੇ ਪ੍ਰੇਮ ਰੰਗ ਵਿਚ ਰਤੇ ਹੋਇਆ ਨੇ, ਸੱਚੇ ਨਾਮ ਦਾ ਸਿਮਰਨ ਕਰਨਾ ਹੈ।
ਦਿਨ ਪ੍ਰਤ ਪ੍ਰੇਮ ਅਧਿਕ ਮਨ ਮਾਤੇ,
ਦਿਨ ਪ੍ਰਤੀ ਦਿਨ ਆਪਣੇ ਹਿਰਦੇ ਚ ਪਰਮੇਸ਼ਰ ਦਾ ਪ੍ਰੇਮ ਕਰਨਾ, ਔਰ ਉਹਦੇ ਰੰਗ ਦੇ ਵਿਚ ਆਪਣੇ ਆਪ ਨੂੰ ਮਸਤ ਰੱਖਣਾ ਹੈ।
ਸਤਿਗੁਰ ਕਹਿ ਕਹਿ ਉਪਦੇਸ਼,
ਏਦਾਂ ਦਾ ਇਹ ਪਵਿੱਤਰ ਉਪਦੇਸ਼ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਕੀਤਾ ਹੈ।
ਗੋ ਧੀਰਜ ਦੀਨ ਵਿਸ਼ੇਸ਼,
ਸਾਰਿਆਂ ਨੂੰ ਮਹਾਰਾਜ ਜੀ ਨੇ ਧੀਰਜ ਦਿੱਤਾ, ਸਭ ਨੂੰ ਹੌਸਲਾ ਦਿੱਤਾ ਹੈ।
ਬਚਨ ਪਤਾਲਪੁਰੀ ਜੈ ਕਰਿਓ,
ਤੇ ਫਿਰ ਮਹਾਰਾਜ ਜੀ ਨੇ ਜਿੱਥੇ ਪਤਾਲਪੁਰੀ ਵਾਲੇ ਪਾਵਨ ਸਥਾਨ ਦੇ ਉੱਤੇ ਬਚਨ ਕਰਕੇ
ਕੋਠਾ ਸੁੰਦਰ ਤਾਂ ਸੁਧਰਿਓ,
ਬੜਾ ਸੋਹਣਾ ਕੋਠਾ ਬਣਾਇਆ ਸੀ ਉੱਥੇ ਪਤਾਲਪੁਰੀ, ਜਿੱਥੇ ਅੱਜ ਕੱਲ ਗੁਰੂ ਘਰ ਹੈ, ਉੱਥੇ ਮਹਾਰਾਜ ਜੀ ਨੇ ਹੁਕਮ ਕਰਕੇ ਬੜਾ ਸੁੰਦਰ ਕੋਠਾ ਬਣਵਾਇਆ ਹੋਇਆ ਹੈ।
ਚੰਦਨ ਸੰਗ ਲੀਪ ਬੋਠਾਨਾ,
ਉਸ ਕੋਠੇ ਨੂੰ ਚੰਦਨ ਦੇ ਨਾਲ ਲੇਪ ਕੀਤਾ ਹੋਇਆ, ਅੰਦਰ ਚੰਦਨ ਦਾ ਲੇਪ ਕੀਤਾ ਹੋਇਆ ਹੈ।
ਅਕਲ ਗੰਧ ਤੇ ਬੋਚਰ ਚਾਨਾ,
ਬੜੀਆਂ ਸੁਗੰਧੀਆਂ ਉਹਦੇ ਅੰਦਰ ਚਰਚਣ ਕੀਤੀਆਂ ਹੋਈਆਂ, ਅਗਰਜਾ ਗੁਲਾਬ ਹੋਰ ਸੁਗੰਧੀਆਂ ਜਿਹੜੀਆਂ ਨੇ ਉਹਨਾਂ ਦਾ ਚਰਚਣ ਅੰਦਰ ਕੀਤਾ ਹੋਇਆ ਕੋਠੇ ਵਿੱਚ।
ਕੁੰਕਮ ਅਰਕ ਅਨਸਾਰ ਮਿਲਾਏ,
ਕੁੰਕਮ ਤੇ ਕਨਸਾਰ ਚੰਦਨ ਆਦਿਕ ਮਿਲਾ ਕੇ ਉਹਦਾ ਅੰਦਰ ਛਿੜਕਾਵ ਕੀਤਾ ਹੋਇਆ।
ਕੰਧਨ ਕੋ ਮਹਿਕਾਏ,
ਸਾਰੀਆਂ ਕੰਧਾਂ ਕੋਠੇ ਦੀਆਂ ਮਹਿਕ ਵਾਲੀਆਂ ਕੀਤੀਆਂ ਹੋਈਆਂ, ਸਾਰੇ ਕੋਠੇ ਦੀਆਂ ਕੰਧਾਂ ਦੇ ਉੱਤੇ ਸੁਗੰਧੀਆਂ ਹੀ ਸੁਗੰਧੀਆਂ ਲਾਈਆਂ ਹੋਈਆਂ।
ਫੁੱਲ ਸੁਗੰਧ ਰਚਨ ਵਿਸਾਲਾ,
ਤੇ ਬੜੇ ਸੋਹਣੇ ਫੁੱਲ ਸੁਗੰਧੀ ਵਾਲੇ ਉਹ ਅੰਦਰ ਰੱਖੇ ਹੋਏ ਨੇ।
ਲੜਕਾਈ ਚਾਰੋਂ ਦਿਸ਼ਮਾਲਾ,
ਤੇ ਫੁੱਲਾਂ ਦੀਆਂ ਮਲਾਵਾਂ ਬਣਾ ਕੇ ਨਾ, ਜਿਹੜੇ ਚੰਗੇ ਚੰਗੇ ਕਿਸਮਾਂ ਦੇ ਫੁੱਲ ਚਮੇਲੀ ਆਦਿਕ ਦੇ, ਉਹਨਾਂ ਦੀਆਂ ਮਲਾਵਾਂ ਬਣਾ ਕੇ ਤੇ ਕੋਠੇ ਦੀਆਂ ਕੰਧਾਂ ਦੇ ਨਾਲ ਉਹ ਮਲਾਵਾਂ ਲਟਕਾਈਆਂ ਹੋਈਆਂ।
ਬਹੁ ਪਵਿੱਤਰਤਾ ਕਰੀ ਬਣਾਏ,
ਤੇ ਬੜੀ ਸੋਹਣੀ ਪਵਿੱਤਰਤਾ ਅੰਦਰ ਕੀਤੀ ਹੋਈ, ਸਾਰਾ ਵਾਤਾਵਰਣ ਕੋਠੇ ਦੇ ਅੰਦਰ ਦਾ ਬੜਾ ਸ਼ੁੱਧ ਤੇ ਸਾਫ਼ ਕੀਤਾ ਹੋਇਆ।
ਹੁਣ ਸਗਰੇ ਮੈਂ ਕੁਸ਼ਾ ਦਸਾਏ,
ਫਿਰ ਸਾਰੇ ਕੋਠੇ ਦੇ ਵਿੱਚ ਕੁਸ਼ਾ ਦਾ ਜਿਹੜਾ ਆਸਣ ਹੈ ਉਹ ਥੱਲੇ ਕੁਸ਼ ਵਿਛਾਈ ਹੋਈ ਹੈ।
ਦਿਲ ਬਿਛੋਨਾ ਭਲੇ ਕਟ ਕਰਾਇਓ,
ਉਹਦੇ ਉੱਤੇ ਫਿਰ ਬੜਾ ਸੋਹਣਾ ਮਿਰਦਲ ਵਿਛੋਣਾ ਵਿਛਾਇਆ ਹੋਇਆ, ਉੱਤੇ ਬੜੀ ਸੁੰਦਰ ਗੱਦੀ ਲਾਈ ਹੈ, ਤੁਲਾਈ ਆਦਿਕ ਵਿਛਾਈ ਹੋਈ ਹੈ।
ਕੋ ਦੀਪਕ ਅਧਿਕ ਜਗਾਇਓ,
ਘਿਓ ਦਾ ਦੀਵਾ ਅੰਦਰ ਜਗਾਇਆ ਹੋਇਆ ਹੈ।
ਤਬ ਸਤਿਗੁਰ ਵਿੱਚ ਸੰਗਤ ਸਾਰੇ ਕਿਰਪਾ ਦ੍ਰਿਸ਼ ਚੌਂਦਿਸ਼ ਪਰ ਡਾਰੇ,
ਜਦੋਂ ਕੋਠੇ ਵਿਚ ਸਾਰੀ ਤਿਆਰੀ ਹੋ ਗਈ ਪਤਾਲਪੁਰੀ ਅੰਦਰ, ਤੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੰਨੀ ਸੰਗਤ ਬੈਠੀ ਸੀ ਸਭ ਤੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕਿਆ, ਸਾਰਿਆਂ ਵੱਲ ਹਰ ਇੱਕ ਮਾਈ ਭਾਈ ਵੱਲ ਆਪਣੀ ਮਿਹਰ ਭਰੀ ਦ੍ਰਿਸ਼ਟੀ ਨਾਲ ਛੇਵੇਂ ਪਾਤਸ਼ਾਹ ਨੇ ਵੇਖਿਆ ਹੈ।
ਸਭ ਕੁਟੰਬ ਕੋ ਦੀਨ ਦਿਲਾਸਾ,
ਜਿੰਨਾ ਸਤਿਗੁਰਾਂ ਦਾ ਕੁਟੰਬ ਪਰਿਵਾਰ ਹੈ ਸਭ ਨੂੰ ਮਹਾਰਾਜ ਜੀ ਨੇ ਦਿਲਾਸਾ ਦਿੱਤਾ ਹੈ।
ਸ਼ੋਕ ਨਾ ਕਰੋ ਆਨੰਦ ਪ੍ਰਕਾਸ਼ਾ,
ਹੁਕਮ ਕੀਤਾ ਭਾਈ ਕਿਸੇ ਨੇ ਸ਼ੋਕ ਨਹੀਂ ਕਰਨਾ, ਸਾਰਿਆਂ ਨੇ ਆਪਣੇ ਹਿਰਦੇ ਚ ਆਨੰਦ ਰੱਖਣਾ, ਆਨੰਦ ਧਾਰਨ ਕਰਨਾ ਹੈ।
ਨਮਰੀ ਸਭ
ਚਾਰੇ ਪਾਸਿਆਂ ਤੋਂ ਸਾਰੀ ਸੰਗਤ ਦੇ ਸਿਰ ਝੁਕੇ ਹੋਏ ਨੇ, ਸਾਰਿਆਂ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ।
ਛਟ ਬਿਖੇ ਪ੍ਰਵੇਸ਼ਨ ਹੋਏ,
ਸਾਰੀ ਸੰਗਤ ਦੇ ਵੇਖਦਿਆਂ ਵੇਖਦਿਆਂ ਨਮਸਕਾਰਾਂ ਕਰਦਿਆਂ ਕਰਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚੋਂ ਉੱਠੇ ਨੇ। ਉੱਠ ਕੇ ਮਹਾਰਾਜ ਜੀ ਜਿਹੜਾ ਉਹ ਕੋਠਾ ਬਣਿਆ ਹੋਇਆ ਪਤਾਲਪੁਰੀ ਸਾਹਿਬ ਵਾਲਾ, ਉਸ ਕੋਠੇ ਵਿੱਚ ਮਹਾਰਾਜ ਜੀ ਪ੍ਰਵੇਸ਼ ਕਰ ਗਏ ਹਨ।
ਜੋਧਰੋ ਸਾਹਿਬ ਭਾਨਾ ਨੇਰੇ,
ਭਾਈ ਜੋਧ ਰਾਏ ਜੀ, ਭਾਈ ਭਾਨਾ ਜੀ ਜਿਹੜੇ ਸਤਿਗੁਰਾਂ ਦੇ ਨਿਕਟ ਵਰਤੀ ਸਨ, ਉਹ ਕੋਠੇ ਦੇ ਨੇੜੇ ਆਏ ਹਨ।
ਜਿਨਕੋ ਹੁਕਮ ਕਰਿਓ ਤਿਸ ਬੇਰੇ,
ਮਹਾਰਾਜ ਜੀ ਨੇ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਉਹਨਾਂ ਨੂੰ ਹੁਕਮ ਕੀਤਾ, ਭਾਈ ਭਾਨਾ ਜੀ ਔਰ ਭਾਈ ਜੋਧ ਰਾਏ ਜੀ ਨੂੰ,
ਸਪਤ ਦਿਵਸ ਮੈਂ ਸ਼੍ਰੀ ਹਰ ਰਾਏ ਕੋਸ਼ਟ ਕੋ ਦਰ ਖੋਲੇ ਆਏ।
ਮਹਾਰਾਜ ਜੀ ਨੇ ਆਖਿਆ ਵੀ ਅਸੀਂ ਕੋਠੇ ਚ ਪ੍ਰਵੇਸ਼ ਕਰਨ ਲੱਗੇ ਆ, ਤੇ ਅੱਜ ਤੋਂ ਸਤਵੇਂ ਦਿਨ ਇਹ ਕੋਠੇ ਦਾ ਦਰਵਾਜ਼ਾ ਗੁਰੂ ਹਰ ਰਾਏ ਸਾਹਿਬ ਜੀ ਆਪਣੇ ਹੱਥਾਂ ਨਾਲ ਖੋਲਣਗੇ। ਸੱਤ ਦਿਨ ਤੁਸੀਂ ਇਹ ਦਰਵਾਜ਼ਾ ਨਹੀਂ ਖੋਲਣਾ, ਸੱਤਵੇਂ ਦਿਨ ਗੁਰੂ ਹਰ ਰਾਏ ਸਾਹਿਬ ਜੀ ਆਪਣੇ ਹੱਥਾਂ ਨਾਲ ਇਹਦਾ ਦਰਵਾਜ਼ਾ ਖੋਲਣਗੇ।
ਤਬ ਲੋਹ ਨੈ ਸਮੀਪ।
ਜਦੋਂ ਤੱਕ ਇਹ ਦਰਵਾਜ਼ਾ ਸੱਤਵੇਂ ਦਿਨ ਗੁਰੂ ਹਰਿਰਾਏ ਸਾਹਿਬ ਨਹੀਂ ਖੋਲਦੇ ਉਦੋਂ ਤੱਕ ਕਿਸੇ ਨੇ ਇਸ ਦਰਵਾਜ਼ੇ ਦੇ ਨੇੜੇ ਨਹੀਂ ਆਉਣਾ, ਇਸ ਕੋਠੇ ਦੇ ਨੇੜੇ ਨਹੀਂ ਆਉਣਾ।
ਜੋਧਾ ਚੋਂ ਦਿਸ਼ ਥਿਰੇ ਆਵੇ,
ਚਾਰੇ ਪਾਸੇ ਸੂਰਮਿਆਂ ਨੂੰ ਖੜੇ ਕਰ ਦਿਓ ਪਹਿਰਾ ਦੇਣ ਵਾਸਤੇ, ਸਿਪਾਹੀ ਖਲੋਤੇ ਰਹਿਣ ਤਿਆਰ ਬਰ ਤਿਆਰ ਹੋ ਕੇ ਕਿਸੇ ਨੂੰ ਨੇੜੇ ਨਾ ਆਉਣ ਦੇਣ।
ਇਸ ਦਿਨ ਰੱਖੇ ਸਭ ਤਕਰਾਏ,
ਰਾਤ ਦਿਨ ਸਾਰਿਆਂ ਨੇ ਤਕੜਾਈ ਰੱਖਣੀ ਹੈ, ਚੰਗੀ ਤਰ੍ਹਾਂ ਸਾਵਧਾਨੀ ਦੇ ਨਾਲ ਪਹਿਰਾ ਦੇਣਾ ਹੈ।
ਕੀਰਤਨ ਕਰੇ ਸੁਣੋ ਮਨ ਲਾਏ,
ਔਰ ਸਭ ਨੇ ਚਾਰੇ ਪਾਸੇ ਬੈਠਿਆਂ ਕੀਰਤਨ ਕਰੀ ਜਾਣਾ। ਸੱਤੇ ਦਿਨ ਕੀਰਤਨ ਦਾ ਪ੍ਰਵਾਹ ਚੱਲਦਾ ਰਹੇ ਤੇ ਸਭ ਨੇ ਮਨ ਲਾ ਕੇ ਪਿਆਰ ਨਾਲ ਗੁਰਬਾਣੀ ਦਾ ਕੀਰਤਨ ਕਰਨਾ ਤੇ ਸੁਣਨਾ।
ਇਮ ਕਹਿ ਕੋ ਛਿਟ ਮੈਂ ਥਿਰ ਗਏ,
ਏਦਾਂ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉਸ ਕੋਠੇ ਦੇ ਅੰਦਰ ਪ੍ਰਵੇਸ਼ ਕਰ ਗਏ ਜਿੱਥੇ ਅੱਜ ਕੱਲ ਗੁਰਦੁਆਰਾ ਪਤਾਲਪੁਰੀ ਸਾਹਿਬ ਹੈ।
ਦੁਆਰ ਕੇ ਵਾਰ ਅਸੰਜਿਤ ਕੀਏ,
ਮਹਾਰਾਜ ਜੀ ਨੇ ਅੰਦਰ ਪ੍ਰਵੇਸ਼ ਕਰਕੇ ਦਰਵਾਜ਼ਾ ਬੰਦ ਕਰ ਲਿਆ।
ਸਾਂਕਰ ਲਾਏ ਕਰੇ ਡਿਡ ਸੋਏ,
ਅੰਦਰ ਜਿਹੜਾ ਦਰਵਾਜ਼ੇ ਦਾ ਸੰਗਲ ਲੱਗਾ ਹੁੰਦਾ ਹੈ ਉਹ ਸੰਗਲ ਲਾ ਕੇ ਮਹਾਰਾਜ ਜੀ ਨੇ ਦਰਵਾਜ਼ੇ ਨੂੰ ਅੰਦਰ ਚੰਗੀ ਤਰ੍ਹਾਂ ਮਜ਼ਬੂਤੀ ਨਾਲ ਬੰਦ ਕਰ ਲਿਆ।
ਬੈਠੇ ਪ੍ਰਭੂ ਇਕਾਕੀ ਹੋਏ,
ਔਰ ਐਨ ਬਿਲਕੁਲ ਇਕਾਂਤ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਕੋਠੇ ਦੇ ਅੰਦਰ ਅੰਦਰ ਜਾ ਕੇ ਬੈਠ ਗਏ ਨੇ ਜਿੱਥੇ ਆਸਣ ਲੱਗਾ ਹੋਇਆ ਹੈ।
ਪਦਮ ਆਸਣ ਕੋ ਕਰਕੇ ਬੈਠੇ,
ਪਦਮ ਆਸਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸੱਜਾ ਪੈਰ ਖੱਬੇ ਪੱਟ ਤੇ ਔਰ ਖੱਬਾ ਪੈਰ ਸੱਜੇ ਪੱਟ ਤੇ ਰੱਖ ਕੇ ਬੈਠਣ ਦਾ ਨਾਮ ਪਦਮ ਆਸਣ ਹੈ। ਪਦਮ ਆਸਣ ਲਾ ਕੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਗਏ ਨੇ।
ਸਿੱਧ ਜੋਗ ਜੋਗੀ ਹੋਏ ਜੈਸੇ,
ਕਹਿੰਦੇ ਜਿਵੇਂ ਕੋਈ ਬੜਾ ਵੱਡਾ ਸਿੱਧ ਬਹੁਤ ਵੱਡਾ ਯੋਗੀ ਬੈਠਦਾ ਹੈ, ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ ਹਨ।
ਜਿਮ ਸ਼੍ਰੀ ਕ੍ਰਿਸ਼ਨ ਜਾਏ ਬਨ ਮਾਹੇ, ਜਹਾਂ ਦੂਸਰੋ ਲਖੀਅਤ ਨਾਏ।
ਕਹਿੰਦੇ ਜਿਵੇਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਜੰਗਲ ਵਿੱਚ ਚਲੇ ਗਏ ਸੀ ਨਾ, ਜਦੋਂ ਉਹਨਾਂ ਨੇ ਸਰੀਰ ਤਿਆਗਿਆ ਤੇ ਜੰਗਲ ਚ ਇਕੱਲੇ ਚਲੇ ਗਏ ਜਿੱਥੇ ਉਹਨਾਂ ਨੂੰ ਕੋਈ ਨਾ ਜਾਣੇ, ਜਿਵੇਂ ਉਹ ਇਕਾਂਤ ਚ ਚਲੇ ਗਏ ਸਨ।
ਕਰ ਸਮਾਦ ਤਨ ਤਿਆਗ ਸਿਧਾਰੇ, ਸ੍ਰੀ ਹਰਗੋਬਿੰਦ ਤਿਸੀ ਪ੍ਰਕਾਰੇ।
ਜਿਵੇਂ ਉਹਨਾਂ ਨੇ ਉੱਥੇ ਸਮਾਧੀ ਕਰਕੇ ਸਰੀਰ ਤਿਆਗਿਆ ਸੀ, ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੀ ਸਮਾਧੀ ਵਿੱਚ ਬੈਠੇ ਹਨ।
ਸਭ ਦਿਸ਼ਤੇ ਮਨ ਰੋਕਨ ਕੀਨ,
ਸਾਰੇ ਪਾਸਿਓਂ ਸਤਿਗੁਰਾਂ ਨੇ ਆਪਣੇ ਮਨ ਨੂੰ ਰੋਕ ਕੇ ਇੱਕ ਥਾਂ ਤੇ ਕੇਂਦਰਿਤ ਕਰ ਲਿਆ ਹੈ।
ਇੰਦਰੈ ਗਨ ਸੰਕੋਚ ਕਰ ਲੀ,
ਸਾਰੀਆਂ ਇੰਦਰੀਆਂ ਨੂੰ ਸੰਕੋਚ ਲਿਆ, ਸਾਰੀਆਂ ਇੰਦਰੀਆਂ ਦਾ ਦਮਨ ਕਰ ਲਿਆ ਹੈ।
ਆਤਮ ਰਸ ਮੈਂ ਥਿਰੇ ਗੁਸਾਏ,
ਆਤਮਾ ਦੇ ਮਹਾਰਸ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਟਿਕ ਗਏ ਨੇ, ਸਾਹਿਬ ਜੀ ਦਾ ਮਨ ਆਤਮਾ ਦਾ ਰਸ ਲੈਣ ਲੱਗਾ।
ਜਹਾਂ ਦਵੈਤ ਕੋ ਲੋਭ ਨਾ ਪਾਏ,
ਜਿੱਥੇ ਦਵੈਸ਼ ਦੀ ਬਿਰਤੀ ਨਹੀਂ ਹੈ, ਜਿੱਥੇ ਦਵੈਤ ਦੀ ਗੱਲ ਹੀ ਕੋਈ ਨਹੀਂ ਹੈ, ਅਦਵੈਤਵਾਦ ਵਿੱਚ ਮਹਾਰਾਜ ਜੀ ਦੀ ਸੁਰਤ ਜਾ ਟਿੱਕੀ ਹੈ।
ਕਸ਼ਟ ਦਿਵਸ ਲੋ ਸਾਧ ਸਮਾਧ,
6 ਦਿਨਾਂ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਸਮਾਧੀ ਚ ਬੈਠੇ ਰਹੇ। 6 ਦਿਨ 6 ਰਾਤਾਂ ਇੱਕੋ ਸਮਾਧੀ ਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ ਰਹੇ।
ਤੇਰੇ ਅਚਲ ਹੀ ਰੂਪ ਅਗਾਧ,
ਅਚਲ ਤੇ ਅਗਾਧ ਰੂਪ ਵਿੱਚ ਮਹਾਰਾਜ ਜੀ ਥਿਰੇ ਰਹੇ।
ਸਪਤਮ ਦਿਨ ਕੇ ਅੰਮ੍ਰਿਤ ਵੇਲੇ, ਤਨ ਕੋ ਤਿਆਗ ਕੀਨ ਸੁਹੇਲੇ।
ਸੱਤਵੇਂ ਦਿਨ ਸਵੇਰੇ ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਿਆ ਔਰ ਸੱਚਖੰਡ ਨੂੰ ਗਮਨ ਕੀਤਾ ਹੈ।
ਲਾਏ ਕੰਧ ਕੇ ਸੰਗ ਪਿਛਾਰੇ, ਬੈਠੇ ਰੇ ਪ੍ਰਭੂ ਤਿਸ ਬਾਰੇ।
ਸਤਿਗੁਰੂ ਜੀ ਦਾ ਢਾਸਣਾ ਪਿੱਛੇ ਕੰਧ ਨਾਲ ਲੱਗ ਗਿਆ, ਸਰੀਰ ਦਾ ਚੌਂਕੜਾ ਹੀ ਲੱਗਾ ਹੋਇਆ। ਜਦੋਂ ਸਰੀਰ ਤਿਆਗਿਆ ਤੇ ਢਾਸਣਾ ਲੱਗ ਗਿਆ ਪਿੱਛੇ ਕੰਧ ਨਾਲ, ਤੇ ਸਰੀਰ ਤਿਆਗ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਕੁੰਠ ਧਾਮ ਨੂੰ ਗਏ ਨੇ। ਦੇਵਪੁਰੀ ਵਿੱਚ ਜਿਵੇਂ ਬੜੀ ਖੁਸ਼ੀ ਮਨਾਈ ਜਾ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਪ੍ਰਸੰਗਾਂ ਚ ਸਰਵਣ ਕਰੋਗੇ।